वैली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 9054551666। वैली टाइम इलेक्ट्रॉनिक्स, द बिगेस्ट साउथ एशियन मीडिया ग्रुप। वाई मीडिया, वाई मीडिया, Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
स्वागत है। वेल कोल्ड मॉर्निंग अगेन। इट्स करंटली -13, फील्स लाइक -18, लाइट स्नो। और मौसम की अपडेट की बात जहां हम आपसे कर रहे हैं, मौसम की अपडेट के साथ साथ देश दुनिया भर की सारी लेटेस्ट अपडेट हम आप तक पहुंचाते हैं 24 घंटे सातों दिन वाई मीडिया के सारे प्लेटफॉर्म्स के जरिए। और वाई मीडिया के सारे प्लेटफॉर्म्स के साथ जुड़े रहना चाहते हैं 24 घंटे सातों दिन, तो वाई मीडिया टीवी ऐप का होना आपके पास बहुत जरूरी है। अपने ऐप स्टोर या फिर प्ले स्टोर से डाउनलोड करो आप वाई मीडिया टीवी ऐप और फिर एंजॉय कर सकेंगे आप लाइव टीवी, लाइव रेडियो। और आप इस वक्त हमें ऐप के थ्रू भी सुन सकते हैं। southasiandaily.com हमारा फेसबुक पेज एंड southasiandaily.com हमारी वेबसाइट। जो लिसनर्स घर पर हैं, चैनल वाई पर आपने ट्यून इन करना है। रॉड 857, बेल 828, टेलिस 2418 पर भी अब आप चैनल वाई को देख सकते हैं, एंजॉय कर सकते हैं। एंड चैनल वाई इज नाउ ऑन फ्री प्रीव्यू, सो घर बैठे कंफर्टेबली आप देश दुनिया भर की सारी अपडेट्स के साथ जुड़े रह सकते हैं। अपडेट की जहां बात हो रही है, युधवीर जी बिल्कुल तैयार है आप तक पहुंचाने के लिए हेडलाइंस, स्टोरी बिहाइंड दी हेडलाइंस जानेंगे युधवीर जी के साथ। लेकिन उससे पहले सोविना जी बताएंगी हमारे हेडलाइंस के मेन स्पॉन्सर के बारे में। वेलकम टू द शो सोविना जी।
थैंक यू वेरी मच, वेरी वार्म गुड मॉर्निंग टू ऑल द लिसनर्स। ਸਾਡੇ ਜਿਹੜੇ ਮੇਨ ਸਪੋਂਸਰਸ ਨੇ ਸਿਮਰਨਜੀਤ ਇੱਕ ਵਾਰੀ ਉਹਨਾਂ ਦਾ ਦੱਸਦੇ ਹਾਂ ਈਗਲ ਫਰੇਟ ਸਿਸਟਮ ਇਹਨਾਂ ਨੂੰ ਬਹੁਤ ਵੱਡਾ ਕੰਟਰੈਕਟ ਪ੍ਰਾਪਤ ਹੋਇਆ ਜਿਸ ਤਹਿਤ 2020 ਤੋਂ ਇਹਨਾਂ ਨੂੰ ਲੋੜ ਹੋਵੇ ਕਿ ਐਕਸਪੀਰੀਅੰਸ ਡਰਾਈਵਰਸ ਐਂਡ ਓਨਰ ਆਪਰੇਟਰਸ ਦੀ ਡੈਡੀਕੇਟਡ ਰੂਟਸ ਨੇ ਯਾਰਡ ਟੂ ਯਾਰਡ ਵਰਕ ਹੈ 3,000 to 4,000 miles ਜਿਹੜੀਆਂ ਨੇ ਉਹ ਗਾਰੰਟੀਡ ਨੇ ਈਗਲ ਫਰੇਟ ਸਿਸਟਮ ਆਪਣੀ ਵਰਕਫੋਰਸ ਨੂੰ ਦਿੰਦਾ ਇੱਕ ਸਟੈਡੀ ਐਂਡ ਸਟੇਬਲ ਵਰਕ ਇਨਵਾਇਰਮੈਂਟ ਸੋ ਕੰਮ ਦੀ ਤਲਾਸ਼ ਵਿੱਚ ਹੁਨਰਮੰਦ ਅਤੇ ਤਜੁਰਬੇਕਾਰ ਡਰਾਈਵਰਸ ਈਗਲ ਫਰੇਟ ਸਿਸਟਮ ਨਾਲ ਤੁਰੰਤ 905-699-9519 ਪਲਾਜ਼ਾ ਪ੍ਰਾਪਰਟੀ ਤੁਹਾਡੀ ਹੋ ਸਕਦੀ ਹੈ ਕੇਵਲ $2,600,000 ਕਿਚਨਰ ਕੋਂਡੋਮੀਨੀਅਮ ਲੈਣ ਦਾ ਜੇਕਰ ਤੁਸੀਂ ਮਨ ਬਣਾ ਲਿਆ ਦੋਸਤੋ ਤਾਂ ਪ੍ਰਾਈਸ ਇਜ਼ ਸਟਾਰਟਿੰਗ ਫਰੋਮ $300,000 ਤੁਰੰਤ ਕਾਲ ਕਰੋ ਟੀਮ ਅਮਿਤੇਰੀ ਨੂੰ 519-623-6200 ਤੇ It's time to Toyota, Toyota di koi bhi car khareedan nahi. Aaj hi sampark karo Northwest Toyota nu 905-455-6485 ya phir visit karo Northwest Toyota 2 Maritime Ontario Boulevard, Brampton. 2020 Corolla lease from $58 weekly for 52 months at 2.99 zero down te thonu mil sakdi hai. ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਗ੍ਰੇਟ ਡੀਲਸ ਨੇ ਨੌਰਥ ਵੈਸਟ ਟੋਯੋਟਾ ਕੋਲ ਜੇ ਤੁਸੀਂ ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਾਲ ਕਰੋ ਨੌਰਥ ਵੈਸਟ ਟੋਯੋਟਾ ਨੂੰ 905-455-6485 ਖਾਣੇ ਵਿੱਚ ਜ਼ਾਇਕਾ ਵਧਾਉਣ ਲਈ ਔਥੈਂਟਿਕ ਫਲੇਵਰਸ ਲਈ ਢਿੱਡ ਦੇ ਰਾਹੀਂ ਦਿਲ ਖੁਸ਼ ਕਰਨ ਲਈ ਘਰ ਦੇ ਖਾਣੇ ਵਿੱਚ ਵਰਤੋਂ ਹਾਂਡੀ ਫੂਡ ਪ੍ਰੋਡਕਟਸ ਦੇ ਰਾਈਸ ਪਲਸਿਸ ਗ੍ਰੇਨ ਸਪਾਈਸਿਸ ਐਂਡ ਕੰਡੀਮੈਂਟਸ ਤੇ ਕੁਕਿੰਗ ਪੇ ਹਰ ਦਿਨ ਇੰਜੋਏ ਕਰੋ ਵਧੇਰੇ ਕੁਜ਼ੀਨਸ ਵਿਦ ਔਥੈਂਟਿਕ ਫਲੇਵਰਸ ਯੂਜ਼ਿੰਗ ਹਾਂਡੀ ਫੂਡ ਪ੍ਰੋਡਕਟ ਕੇਟਰਿੰਗ ਔਨ ਸਾਈਟ ਲਾਈਵ ਕੇਟਰਿੰਗ ਸਪੈਸ਼ਲਿਟੀ ਡਿਸ਼ਿਸ ਬੇਕਰੀ ਸਪੈਸ਼ਲ ਕਸਟਮ ਕੇਕਸ ਅੱਜ ਕੱਲ੍ਹ ਕਸਟਮ ਕੇਕਸ ਦਾ ਬਹੁਤ ਰਿਵਾਜ਼ ਹੈ ਸੋ ਜੇਕਰ ਤੁਸੀਂ ਕਸਟਮ ਕੇਕਸ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਖਾਣੇ ਸੰਬੰਧੀ ਕਿਸੇ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਤਾਂ ਫਟਾਫਟ ਆਪਣੇ ਫੋਨ ਉਠਾਓ ਤੇ ਕਾਲ ਕਰੋ 905-459-8200 ਤੇ ਅਨੋਖੀ ਰੈਸਟੋਰੈਂਟ ਨੂੰ ਲਾਜਵਾਬ ਖਾਣੇ ਦਾ ਮਾਣੋ ਤੁਸੀਂ ਆਨੰਦ ਅਨੋਖੀ ਰੈਸਟੋਰੈਂਟ ਨਾਲ
ਕੀ ਬਾਤ ਹੈ ਸੁਬਹ ਸਵੇਰੇ ਲਾਜਵਾਬ ਖਾਣੇ ਕੀ ਬਾਤ ਹੋ ਰਹੀ ਹੈ ਅਨੋਖੀ ਹਮਾਰੀ ਹੈਡਲਾਈਨਸ ਮੇਨ ਸਪੌਂਸਰ ਔਰ ਬਤਾਨਾ ਚਾਹਤੇ ਹੈ ਥੈਂਕ ਯੂ ਸੋ ਮਚ ਅਵਿਨਾ ਜੀ ਵੀਰ ਜੀ ਤਿਆਰ ਹੈ ਲੇਕਰ ਹੈਡਲਾਈਨਸ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਜਾਣੇਗੀ ਵੀਰ ਜੀ ਕੇ ਸਾਥ ਸੋ ਹੇਅਰ ਆਈ ਵੁੱਡ ਲਾਈਕ ਟੂ ਵੈਲਕਮ ਦ ਗਰੁੱਪ ਐਡੀਟਰ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵੈਲਕਮ ਟੂ ਦ ਸ਼ੋ ਯੁਧਵੀਰ ਜੀ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਸਿਮਰਨ ਜੀ ਬਹੁਤ ਬਹੁਤ ਸ਼ੁਕਰੀਆ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸੁਣ ਰਹੇ ਸਾਰੇ ਹੀ ਲਿਸਨਰਸ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਔਰ ਸਿਮਰਨ ਜੀ ਕਾਫੀ ਸਾਰੀਆਂ ਬੜੀਆਂ ਖਬਰਾਂ ਸਾਡੇ ਕੋਲ ਅੱਜ ਮਿਡਵੀਕ ਨਿਊਜ਼ ਰੂਮ ਦੇ ਵਿੱਚ ਪਹੁੰਚ ਰਹੀਆਂ ਨੇ ਸੋ ਸਾਰੀਆਂ ਖਬਰਾਂ ਅਸੀਂ ਡਿਟੇਲ ਦੇ ਵਿੱਚ ਸਾਂਝੀਆਂ ਕਰਾਂਗੇ ਉਸ ਤੋਂ ਬਾਅਦ ਕੁਝ ਖਾਸ ਖਾਸ ਖਬਰਾਂ ਦੇ ਉੱਤੇ ਅਨਾਲਿਸਿਸ ਵੀ ਪੇਸ਼ ਕੀਤੇ ਜਾਣਗੇ ਸਿਮਰਨ ਜੀ ਸੋ ਰੁਕ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੀ ਫੈਡਰਲ ਔਰ ਪ੍ਰੋਵਿੰਸ਼ੀਅਲ ਓਨਟੇਰੀਓ ਦੀ ਸਰਕਾਰ ਨੇ ਇਕੱਠਿਆਂ ਮਿਲ ਕੇ ਇੱਕ ਅਹਿਮ ਅਨਾਊਂਸਮੈਂਟ ਕੀਤੀ ਹੈ $1.4 billion ਦੀ ਅਨਾਊਂਸਮੈਂਟ ਕੀਤੀ ਗਈ ਹੈ ਜਿਹਦੇ ਜ਼ਰੀਏ ਕਿ ਲੋ ਇਨਕਮ ਰੈਂਟਰ ਜਿਹੜੇ ਨੇ ਉਹਨਾਂ ਨੂੰ ਸਪੋਰਟ ਕਰਨ ਦਾ ਐਲਾਨ ਅੱਜ ਕੈਨੇਡਾ ਦੀ ਫੈਡਰਲ ਔਰ ਪ੍ਰੋਵਿੰਸ਼ੀਅਲ ਸਰਕਾਰ ਨੇ ਮਿਲ ਕੇ ਕੀਤਾ ਹੈ ਇਸ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਅਹਿਮਦ ਹੁਸੈਨ ਸਾਡੇ ਓਨਟੇਰੀਓ ਦੇ ਹਾਊਸਿੰਗ ਮਿਨਿਸਟਰ ਸਟੀਫ ਕਲਾਰਕ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਬਿਲ ਮੋਰਨੋ ਇਹ ਸਾਰੇ ਹੀ ਮੌਜੂਦ ਸੀਗੇ ਅੱਗੇ ਚੱਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾਲ ਤੁਹਾਡੀ ਵੀ ਜਿਹੜੀ ਗੱਲਬਾਤ ਹੈ ਡਿਟੇਲ ਦੇ ਵਿੱਚ ਕਰਵਾਈ ਜਾਵੇ ਤਾਂ ਕਿ ਤੁਸੀਂ ਸਮਝ ਸਕੋ ਕਿ ਸਾਡੀ ਫੈਡਰਲ ਔਰ ਪ੍ਰੋਵਿੰਸ਼ੀਅਲ ਸਰਕਾਰ ਨੇ ਮਿਲ ਕੇ ਜਿਹੜੀ ਐਡੀ ਵੱਡੀ ਅਨਾਊਂਸਮੈਂਟ ਕੀਤੀ ਹੈਗੀ ਹੈ ਇਹਦੇ ਨਾਲ ਕਿਹਨਾਂ ਲੋਕਾਂ ਨੂੰ ਜਿਹੜਾ ਇਹ ਫਾਇਦਾ ਹੋਏਗਾ ਇਹ ਪਹਿਲਾ ਐਸਾ ਮੌਕਾ ਹੈ ਕਿ ਇਸ ਤਰ੍ਹਾਂ ਦੀ ਇੱਕ ਮੇਜਰ ਅਨਾਊਂਸਮੈਂਟ ਜਿਹੜੀ ਹੈ ਉਹ ਫੈਡਰਲ ਔਰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮੰਤਰੀ ਵੀ ਜਸਟਿਨ ਟੂਡੋ ਨੇ ਕਿਹਾ ਹੈਗਾ ਕਿ ਜੋ ਐਸਐਨਸੀ ਲੈਵਲਿਨ ਦੀ ਹੁਣ ਨਤੀਜਾ ਆਇਆ ਔਰ ਜੋ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਔਰ ਜੋ ਦੇ ਨਤੀਜੇ ਆਏ ਨੇ, ਜੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੂੰ ਇਹ ਸਾਰਾ ਕੁਝ ਪਹਿਲਾਂ ਪਤਾ ਹੁੰਦਾ ਤੇ ਸ਼ਾਇਦ ਉਹ ਕੁਝ ਵੱਖਰੇ ਫੈਸਲੇ ਐਸਐਨਸੀ ਲੈਵਲਿਨ ਬਾਰੇ ਲੈ ਸਕਦੇ ਸੀਗੇ। ਕੈਨੇਡਾ ਦੇ ਵਿੱਚ ਫੋਨ ਸੇਵਾਵਾਂ ਔਰ ਇੰਟਰਨੈਟ ਦੀਆਂ ਕੀਮਤਾਂ ਵਿੱਚ ਕਟੌਤੀ ਹੋ ਸਕਦੀ ਹੈ। ਯਾਦ ਰਹੇ ਕਿ ਜਦੋਂ ਫੈਡਰਲ ਲੈਵਲ ਦੇ ਉੱਤੇ ਇਲੈਕਸ਼ਨਸ ਚੱਲ ਰਹੀ ਸੀਗੀ ਉਸ ਸਮੇਂ ਕਾਫੀ ਇਸ ਬਾਰੇ ਚਰਚਾ ਚੱਲ ਰਹੀ ਸੀਗੀ ਕਿ ਕੈਨੇਡਾ ਦੇ ਵਿੱਚ ਇੰਟਰਨੈਟ ਔਰ ਫੋਨ ਦੀ ਜਿਹੜੀ ਸਰਵਿਸਿਸ ਨੇ ਉਹਦੇ ਕਾਰਨ ਕੰਜ਼ਿਊਮਰਸ ਨੂੰ ਕਾਫੀ ਜ਼ਿਆਦਾ ਪੈਸਾ ਦੇਣਾ ਪੈਂਦਾ। ਇਹਦੇ ਬਾਰੇ ਸਾਰੇ ਹੀ ਪਾਰਟੀਆਂ ਨੇ ਕੁਛ ਨਾ ਕੁਛ ਜਿਹੜੇ ਸੁਝਾਅ ਜ਼ਰੂਰ ਦਿੱਤੇ ਸੀ। ਫੈਡਰਲ ਲਿਬਰਲ ਸਰਕਾਰ ਦੇ ਉੱਤੇ ਵੀ ਕਾਫੀ ਪ੍ਰੈਸ਼ਰ ਹੈ ਕਿ ਉਹ ਵੀ ਫੋਨ ਦੇ ਬਿੱਲਸ ਔਰ ਇੰਟਰਨੈਟ ਦੇ ਜਿਹੜੇ ਬਿੱਲਸ ਨੇ ਉਹਦੇ ਵਿੱਚ ਕਟੌਤੀ ਕਰਨ, ਹੋਰ ਜ਼ਿਆਦਾ ਕੋਈ ਨਵੇਂ ਕੰਪੀਟੀਟਿਵ ਪਲੇਅਰਸ ਨੂੰ ਵੀ ਕੈਨੇਡਾ ਦੇ ਵਿੱਚ ਇੰਟਰੋਡਿਊਸ ਕੀਤਾ ਜਾਵੇ। ਫੈਡਰਲ ਲਿਬਰਲ ਸਰਕਾਰ ਦੇ ਵਿੱਚ ਪਹਿਲਾਂ ਕੈਬਨਿਟ ਮੰਤਰੀ ਰਹਿ ਚੁੱਕੇ ਜੋਡੀ ਵਿਲਸਨ ਰਿਬੋਲਡ, ਜੋ ਕਿ ਇਸ ਵਾਰ ਬਤੌਰ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਇਲੈਕਟ ਹੋਏ ਸੀ, ਉਹਨਾਂ ਨੇ ਪਹਿਲਾਂ ਆਪਣਾ ਪਾਰਲੀਮੈਂਟ ਹਿੱਲ ਦੇ ਉੱਤੇ ਜਿਹੜਾ ਆਫਿਸ ਹੈ ਉਹ ਵਕੇਟ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਜੋਡੀ ਵਿਲਸਨ ਰਿਬੋਲਡ ਨੂੰ ਇਹ ਜਿਹੜੇ ਆਫਿਸ ਸਵੀਟਸ ਮਿਲੇ ਸੀ ਉਸ ਸਮੇਂ ਮਿਲੇ ਸੀਗੇ ਜਦੋਂ ਉਹ ਕੈਬਨਿਟ ਮਿਨਿਸਟਰ ਸੀਗੇ, ਲੇਕਿਨ ਹੁਣ ਬਤੌਰ ਇੰਡੀਪੈਂਡੈਂਟ ਹੀ ਸਿਰਫ ਉਹ ਮੈਂਬਰ ਪਾਰਲੀਮੈਂਟ ਇਲੈਕਟ ਹੋ ਕੇ ਗਏ ਸੀਗੇ ਔਰ ਰੂਲਸ ਦੇ ਮੁਤਾਬਿਕ ਪਹਿਲਾਂ ਜੋ ਰੂਲਿੰਗ ਪਾਰਟੀ ਹੁੰਦੀ ਹੈ ਉਹਨਾਂ ਨੇ ਆਪਣੇ ਆਫਿਸਿਸ ਚੁਣਨੇ ਹੁੰਦੇ ਨੇ, ਫਿਰ ਆਪੋਜੀਸ਼ਨ ਨੇ ਚੁਣਨੇ ਹੁੰਦੇ ਨੇ, ਲੇਕਿਨ ਜੋਡੀ ਵਿਲਸਨ ਰਿਬੋਲਡ ਜੋ ਕਿ ਇਸ ਸਮੇਂ ਇੰਡੀਪੈਂਡੈਂਟ ਮੈਂਬਰ ਪਾਰਲੀਮੈਂਟ ਸੀਗੇ ਉਹ ਆਪਣਾ ਆਫਿਸ ਨਹੀਂ ਛੱਡ ਰਹੇ ਸੀਗੇ ਔਰ ਜੋਡੀ ਵਿਲਸਨ ਰਿਬੋਲਡ ਔਰ ਉਹਨਾਂ ਦੇ ਸਟਾਫ ਨੇ ਤਕਰੀਬਨ 6 ਆਫਿਸਿਸ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ ਕਿ ਇੱਕ ਪ੍ਰਾਈਵੇਟ ਵਾਸ਼ਰੂਮ 4th ਫਲੋਰ ਤੇ ਸੀਗਾ ਇਹ ਸਾਰਾ ਕੁਝ ਆਕੂਪਾਈ ਕੀਤਾ ਸੀਗਾ। ਲੇਕਿਨ ਹੁਣ ਜਿਹੜੇ ਜੋ ਤਾਜ਼ਾ ਖਬਰ ਸਾਡੇ ਕੋਲ ਆਈ ਹੈ ਜੋਡੀ ਵਿਲਸਨ ਰਿਬੋਲਡ ਉਹ ਆਪਣਾ ਆਫਿਸ ਜੋ ਕਿ ਪਹਿਲਾਂ ਮਨਾ ਕਰ ਰਹੇ ਸੀ ਉਹ ਉਹਨਾਂ ਨੇ ਹੁਣ ਵਕੇਟ ਕਰ ਦਿੱਤਾ ਹੈਗਾ। ਲਿਬਰਲ ਪਾਰਟੀ ਦੀ ਇਹ ਰਿਕੁਐਸਟ ਸੀਗੀ ਕਿ ਜਿਹੜੇ ਨਵੇਂ ਬਣੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਹੁਣ ਇਹ ਆਫਿਸਿਸ ਦੇਣ ਦੀ ਜ਼ਰੂਰਤ ਹੈ। ਉਧਰ ਫੋਨ ਦੇ ਜ਼ਰੀਏ ਜੋ ਕਾਫੀ ਸਾਰੇ ਸਕੈਮ ਹੋ ਰਹੇ ਨੇ ਉਹਦੇ ਵਾਸਤੇ ਵੀ ਫੈਡਰਲ ਸਰਕਾਰ ਜਿਹੜੀ ਆ ਉਹ ਨਵੇਂ ਰੂਲਸ ਲੈ ਕੇ ਆ ਰਹੀ ਹੈ। ਚਾਹੇ ਤੁਹਾਨੂੰ ਝੂਠੀਆਂ ਕੈਨੇਡਾ ਰੈਵਨਿਊ ਏਜੰਸੀ ਦੀਆਂ ਕਾਲਸ ਆ ਰਹੀਆਂ ਜਾਂ ਤੁਹਾਨੂੰ ਡਕ ਕਲੀਨਿੰਗ ਸਰਵਿਸ ਵਾਲੇ ਲਗਾਤਾਰ ਫੋਨ ਕਾਲਸ ਕਰਕੇ ਜਿਹੜੇ ਉਹ ਪਰੇਸ਼ਾਨ ਕਰ ਰਹੇ ਨੇ। ਅੱਜ ਤੋਂ ਰੋਜਰਸ, ਬੈੱਲ ਔਰ ਕਈ ਹੋਰ ਟੈਲੀਕਾਮ ਪ੍ਰੋਵਾਈਡਰ ਜਿਹੜੇ ਨੇ ਕੈਨੇਡਾ ਦੇ ਵਿੱਚ ਉਹ ਐਸੇ ਸਿਸਟਮ ਇੰਪਲੀਮੈਂਟ ਕਰਨਗੇ ਜਿਹਦੇ ਜ਼ਰੀਏ ਕਿ ਜਿਹੜੀਆਂ ਇਹ ਸਕੈਮ ਕਾਲਸ ਆਉਂਦੀਆਂ ਨੇ ਜਾਂ ਫਰੋਡਲੈਂਟ ਕਾਲਸ ਆਉਂਦੀਆਂ ਨੇ ਉਹਨਾਂ ਨੂੰ ਬਲੌਕ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਏਗੀ। ਔਰ ਵੱਡੀ ਖਬਰ ਅਮਰੀਕਾ ਤੋਂ ਜੋ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। US ਪ੍ਰੈਜ਼ੀਡੈਂਟ ਡੋਨਲਡ ਟਰੰਪ ਤੀਸਰੇ ਐਸੇ ਰਾਸ਼ਟਰਪਤੀ ਬਣ ਗਏ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵਿੱਚ ਇੰਪੀਚ ਕਰ ਦਿੱਤਾ ਗਿਆ। ਜਿੱਥੇ ਕੱਲ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ ਫਾਰਮਲੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੀ ਪ੍ਰਤੀਕਿਰਿਆ ਨੂੰ ਅੱਗੇ ਵਧਾਇਆ। ਉਹਨਾਂ ਦੇ ਖਿਲਾਫ ਜੋ ਚਾਰਜਿਸ ਲਗਾਏ ਗਏ ਨੇ ਇੱਕ ਤੇ ਹੈਗਾ ਅਬਿਊਸ ਆਫ ਪਾਵਰ ਔਰ ਦੂਸਰਾ ਉਹਨਾਂ ਦੇ ਖਿਲਾਫ ਜੋ ਆਰਟੀਕਲ ਲਗਾਇਆ ਜਾ ਰਿਹਾ ਉਹ ਹੈਗਾ ਅਬਸਟ੍ਰਕਸ਼ਨ ਆਫ ਕਾਂਗਰਸ। ਲੇਕਿਨ ਅੱਜ ਸਵੇਰੇ ਸੈਨੇਟ ਦੇ ਚੇਅਰਮੈਨ ਮਿਚ ਮਕੋਨਲ ਉਹਨਾਂ ਨੇ ਅੱਜ ਸਵੇਰੇ ਮੀਡੀਆ ਦੇ ਨਾਲ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਕੀਤੀ ਹੈਗੀ ਔਰ ਅੱਜ ਸੈਨੇਟ ਚੇਅਰਮੈਨ ਦਾ ਕਹਿਣਾ ਸੀਗਾ ਕਿ ਇਹ ਪ੍ਰਤੀਕਿਰਿਆ ਸਰਾਸਰ ਗਲਤ ਸੀਗੀ। ਨਾਲ ਹੀ ਉਹਨਾਂ ਨੇ ਡੈਮੋਕਰੇਟਸ ਲੀਡਰ ਨੈਂਸੀ ਪਲੋਸੀ ਉਹਨਾਂ ਦੇ ਖਿਲਾਫ ਵੀ ਕਾਫੀ ਗੱਲਬਾਤ ਕੀਤੀ ਹੈ। ਦੂਸਰੀ ਤਰਫ US ਪ੍ਰੈਜ਼ੀਡੈਂਟ ਡੋਨਲਡ ਟਰੰਪ ਲਗਾਤਾਰ ਇਹ ਬਿਆਨ ਦੇ ਰਹੇ ਨੇ ਕਿ ਉਹਨਾਂ ਨੂੰ ਇੰਪੀਚ ਕਰਨ ਦੀ ਗੱਲ ਕਰਨ ਵਾਲਿਆਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਨੇ ਕੌਂਸਟੀਟਿਊਸ਼ਨ ਦੀ ਕਿਹੜੀ ਵਾਇਲੇਸ਼ਨ ਕੀਤੀ ਹੈ। ਅਸੀਂ ਇੱਥੇ ਆਪਣੇ ਲਿਸਨਰ ਔਰ ਦਰਸ਼ਕਾਂ ਲਈ ਜ਼ਰੂਰ ਦੱਸ ਦਈਏ ਕਿ ਹੁਣ ਮਾਮਲਾ ਸੈਨੇਟ ਦੇ ਵਿੱਚ ਆਏਗਾ, ਲੇਕਿਨ ਸੈਨੇਟ ਦੇ ਵਿੱਚ ਜਿਹੜਾ ਇਹ ਟ੍ਰਾਇਲ ਹੋਏਗਾ ਉਹਦੇ ਵਿੱਚ ਡੋਨਲਡ ਟਰੰਪ ਨੂੰ ਉਹਨਾਂ ਦੇ ਆਫਿਸ ਤੋਂ ਹਟਾਉਣਾ ਮੁਸ਼ਕਿਲ ਹੀ ਨਜ਼ਰ ਆ ਰਿਹਾ ਕਿਉਂਕਿ ਇਸ ਸਮੇਂ ਰਿਪਬਲਿਕਨਸ ਕੋਲ ਸੈਨੇਟ ਦੇ ਵਿੱਚ ਮੈਜੋਰਿਟੀ ਹੈ। ਨੰਬਰ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਈਏ ਜੇ ਇਨ ਕੇਸ ਡੋਨਲਡ ਟਰੰਪ ਨੂੰ ਉਹਨਾਂ ਦੀ ਕੁਰਸੀ ਤੋਂ ਹਟਾਉਣਾ ਹੈ, ਬਤੌਰ ਰਾਸ਼ਟਰਪਤੀ ਉਹਨਾਂ ਨੂੰ ਹਟਾਉਣਾ ਹੈ ਤੇ ਘੱਟ ਤੋਂ ਘੱਟ 20 ਰਿਪਬਲਿਕਨਸ ਜਿਹੜੇ ਨੇ ਉਹਨਾਂ ਨੂੰ ਡੈਮੋਕਰੇਟਸ ਦੇ ਨਾਲ ਮਿਲ ਕੇ ਜਿਹੜੇ ਹੈ ਉਹ ਡੋਨਲਡ ਟਰੰਪ ਦੇ ਖਿਲਾਫ ਵੋਟ ਪਾਉਣੀ ਪਏਗੀ ਔਰ ਸਾਰੇ ਦੇ ਸਾਰੇ ਡੈਮੋਕਰੇਟਸ ਨੂੰ ਵੀ ਇਸ ਵੋਟ ਦੇ ਦਰਮਿਆਨ ਮੌਜੂਦ ਹੋਣਾ ਪਏਗਾ। ਜੇ ਇਨ ਕੇਸ ਡੋਨਲਡ ਟਰੰਪ ਨੂੰ ਉਹਨਾਂ ਦੀ ਕੁਰਸੀ ਤੋਂ ਹਟਾ ਦਿੱਤਾ ਜਾਂਦਾ ਹੈ ਤੇ ਫਿਰ 2021 20 ਜਨਵਰੀ ਤੱਕ ਮਾਈਕ ਪੈਂਸ ਜਿਹੜੇ ਜਿਹੜੇ ਹੋਣਗੇ ਉਹ ਰਾਸ਼ਟਰਪਤੀ ਬਣ ਜਾਣਗੇ, ਲੇਕਿਨ ਐਸਾ ਮੁਸ਼ਕਿਲ ਹੀ ਹੁੰਦਾ ਨਜ਼ਰ ਆ ਰਿਹਾ ਹੈ। ਭਾਰਤ ਔਰ ਅਮਰੀਕਾ ਨੇ ਜੋ ਹਾਲ ਹੀ ਦੇ ਵਿੱਚ ਮੀਟਿੰਗਸ ਕੀਤੀਆਂ ਉਹਦੇ ਜ਼ਰੀਏ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਔਰ ਅਮਰੀਕਾ ਡਿਫੈਂਸ, ਸਾਇੰਸ ਔਰ ਹੋਰ ਕਈ ਏਰੀਆਸ ਦੇ ਵਿੱਚ ਆਪਸ ਦੇ ਵਿੱਚ ਕੋਪਰੇਟ ਕਰੇਗਾ। ਕਸ਼ਮੀਰ ਮੁੱਦੇ ਦੇ ਉੱਤੇ ਅਮਰੀਕਾ ਨੇ ਇੱਕ ਵਾਰੀ ਫੇਰ ਭਾਰਤ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜੋ ਇੰਡੀਆ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਉਸ ਮਾਮਲੇ ਦੇ ਉੱਤੇ ਅਮਰੀਕਾ ਦਾ ਕਹਿਣਾ ਹੈਗਾ ਹੈ ਕਿ ਇੰਡੀਆ ਇੱਕ ਸਟਰੋਂਗ ਡੈਮੋਕਰੇਸੀ ਹੈਗਾ, ਇੱਕ ਰੋਬਸਟ ਡੈਮੋਕਰੇਸੀ ਦੇ ਵਿੱਚ ਜੋ ਵੀ ਕਾਨੂੰਨੀ ਪ੍ਰਤੀਕਿਰਿਆ ਬੜੀ ਪੂਰੀ ਤਰ੍ਹਾਂ ਲਾਗੂ ਕੀਤੀ ਗਈ ਹੈ। ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੇ ਮਾਮਲੇ ਦੇ ਉੱਤੇ ਵੀ ਅਮਰੀਕਾ ਨੇ ਇੰਡੀਆ ਦੇ ਹੱਕ ਦੇ ਵਿੱਚ ਹੀ ਗੱਲ ਕੀਤੀ ਹੈ। ਅਗਲੀ ਵੱਡੀ ਖਬਰ ਵਾਸਤੇ ਸਿੱਧਾ ਪਾਕਿਸਤਾਨ ਵੱਲ ਰੁਖ ਕਰ ਰਹੇ ਹੈਗੇ ਆ। ਪਾਕਿਸਤਾਨ ਜਿੱਥੇ ਕਿ ਪੂਰਵ ਰਾਸ਼ਟਰਪਤੀ ਔਰ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਨੂੰ ਜੋ ਡੈਥ ਪੈਨਲਟੀ ਦਿੱਤੀ ਗਈ ਹੈ, ਸਾਰੀਆਂ ਅਖਬਾਰਾਂ ਵੱਖ ਵੱਖ ਹੈਡਲਾਈਨਸ ਦੇ ਨਾਲ ਅੱਜ ਵੀ ਪਾਕਿਸਤਾਨ ਦੀਆਂ ਭਰੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਕਿਸਤਾਨ ਮਿਲਟਰੀ ਵੱਲੋਂ। ਮੇਜਰ ਜਨਰਲ ਆਸਿਫ ਗਫੂਰ ਨੇ ਅੱਜ ਤਾਜ਼ਾ ਪ੍ਰੈਸ ਕਾਨਫਰੰਸ ਥਰਸਡੇ ਵਾਲੇ ਦਿਨ ਕੀਤੀ ਹੈ। ਅੱਜ ਥਰਸਡੇ ਵਾਲੇ ਦਿਨ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਜਰ ਜਨਰਲ ਆਸਿਫ ਗਫੂਰ ਮਿਲਟਰੀ ਵੱਲੋਂ ਜੰਮ ਕੇ ਬਰਸੇ। ਉਹਨਾਂ ਨੇ ਕਿਹਾ ਹੈਗਾ ਕਿ ਜੋ ਵੀ ਇਹ ਜਜਮੈਂਟ ਸਾਹਮਣੇ ਆਈ ਹੈਗੀ ਹੈ ਇਹ ਹਿਊਮੈਨਿਟੀ ਔਰ ਰਿਲੀਜਨ ਦੇ ਖਿਲਾਫ ਜਜਮੈਂਟ ਆਈ ਹੈ। ਅੱਜ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮਿਲਟਰੀ ਵੱਲੋਂ ਗੱਲਬਾਤ ਕਰਦੇ ਆ ਮੇਜਰ ਜਨਰਲ ਦਾ ਕਹਿਣਾ ਸੀਗਾ ਕਿ ਮਿਲਟਰੀ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਮੁਸ਼ਰਫ ਹੋਣਾ ਨੂੰ ਡੈਥ ਪੈਨਲਟੀ ਜਿਹੜੀ ਹੈ ਦਿੱਤੀ ਜਾਏਗੀ, ਜੋ ਇਹ ਸਪੈਸ਼ਲ ਕੋਰਟ ਵੱਲੋਂ ਹਾਈ ਟ੍ਰੀਜ਼ਨ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਡਿਟੇਲ ਜਜਮੈਂਟ ਹੁਣ ਅਸੀਂ ਪੜ੍ਹੀ ਹੈ ਔਰ ਉਸ ਤੋਂ ਬਾਅਦ ਸਾਨੂੰ ਹੋਰ ਅਹਿਸਾਸ ਹੋ ਗਿਆ ਕਿ ਕੁਛ ਲੋਕ ਸਿਰਫ ਮਿਲਟਰੀ ਦੇ ਖਿਲਾਫ ਪਾਕਿਸਤਾਨ ਦੇ ਵਿੱਚ ਕੰਮ ਕਰ ਰਹੇ ਨੇ। ਇਸ ਮੌਕੇ ਦੇ ਉੱਤੇ ਉਹਨਾਂ ਨੇ ਆਪਣੇ ਜਿੱਥੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਕਿਹਾ ਹੈਗਾ ਕਿ ਹਿਊਮੈਨਿਟੀ, ਰਿਲੀਜਨ, ਕਲਚਰ ਇਹ ਸਾਰੀਆਂ ਵੈਲਿਊਜ਼ ਨੂੰ ਦਰਕਰਾਰ ਕਰਕੇ ਇਹ ਸਾਰੀ ਜਿਹੜੀ ਹੈ ਉਹ ਜਿਹੜੀ ਡਿਸੀਜਨ ਹੈ ਉਹ ਦਿੱਤਾ ਗਿਆ। ਇੱਥੇ ਅਸੀਂ ਇਹ ਗੱਲ ਜ਼ਰੂਰ ਜ਼ਿਕਰ ਕਰ ਦਈਏ ਕਿ ਜਦੋਂ ਇਹ ਰਿਪੋਰਟ ਬਾਹਰ ਆਈ ਹੈ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹੈਡਲਾਈਨਸ ਬਣੇ ਆ, ਕਿਉਂਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਹੈਗਾ ਕਿ ਪੂਰਵ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਦੀ ਜਿਹੜੀ ਬਾਡੀ ਹੈ ਉਹਨੂੰ ਕਸੀਟ ਕੇ ਡੀ ਚੌਕ ਦੇ ਵਿੱਚ ਲਿਆਇਆ ਜਾਵੇ ਔਰ ਇਸਲਾਮਾਬਾਦ ਦੇ ਵਿੱਚ 3 ਦਿਨ ਤੱਕ ਜਨਰਲ ਮੁਸ਼ਰਫ ਉਹਨਾਂ ਦੀ ਜਿਹੜੀ ਲਾਸ਼ ਹੈ ਉਹਨੂੰ ਲਟਕਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਕਾਨੂੰਨ ਦੀ ਉਲੰਘਣਾ ਕਰਨਾ ਜਾਂ ਕੌਂਸਟੀਟਿਊਸ਼ਨ ਦੀ ਉਲੰਘਣਾ ਕਰਨ ਦਾ ਕੀ ਜੁਰਮ ਹੋ ਸਕਦਾ ਹੈ। ਆਰਮੀ ਵੱਲੋਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਲੀਗਲ ਕਮਿਊਨਿਟੀ ਉਹਨਾਂ ਨੂੰ ਸਿਵਰਲੀ ਕ੍ਰਿਟਿਸਾਈਜ਼ ਕੀਤਾ ਗਿਆ। ਉਸ ਤੋਂ ਇਲਾਵਾ ਅਟਾਰਨੀ ਜਨਰਲ ਅਨਵਰ ਮਸੂਰ ਖਾਨ ਉਹਨਾਂ ਨੂੰ ਬਹੁਤ ਸਖ਼ਤ ਅਲਫਾਜ਼ ਦੇ ਵਿੱਚ ਕ੍ਰਿਟੀਸਾਈਜ਼ ਕੀਤਾ ਗਿਆ। ਉਧਰ ਸਰਕਾਰ ਲਈ ਵੀ ਇਹ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਮੁਸ਼ਰਫ ਉਹਨਾਂ ਦੀ ਡੈਥ ਪੈਨਲਟੀ ਤੋਂ ਬਾਅਦ ਸਰਕਾਰ ਦਾ ਕਹਿਣਾ ਹੈਗਾ ਹੈ ਕਿ ਉਹ ਸੁਪਰੀਮ ਜੁਡੀਸ਼ੀਅਲ ਕੌਂਸਲ ਔਰ ਜੱਜਿਸ ਦੁਆਰਾ ਜਿਹੜੇ ਫੈਸਲੇ ਲਏ ਗਏ ਨੇ ਉਹਨਾਂ ਦੇ ਲਈ ਕਈ ਤਰ੍ਹਾਂ ਦੀਆਂ ਸਲਾਹ ਮਸ਼ਵਰਾ ਲੈ ਰਹੇ ਨੇ। ਅੱਜ ਇੱਕ ਵੱਖਰੀ ਪ੍ਰੈਸ ਕਾਨਫਰੰਸ ਪਾਕਿਸਤਾਨ ਦੇ ਸਰਕਾਰ ਵੱਲੋਂ ਲਾਅ ਮਿਨਿਸਟਰ ਫਾਰੂਕ ਨਸੀਮ ਉਹਨਾਂ ਨੇ ਵੀ ਕੀਤੀ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਇਸ ਫੈਸਲੇ ਦੇ ਉੱਤੇ ਗੌਰ ਕਰ ਰਹੀ ਹੈ ਔਰ ਜੋ ਵੀ ਕਾਨੂੰਨੀ ਸਲਾਹ ਮਸ਼ਵਰਾ ਜਿਹੜਾ ਉਹ ਲਿਆ ਜਾ ਰਿਹਾ ਹੈ ਔਰ ਸਰਕਾਰ ਦੀ ਮੂਵਮੈਂਟ ਸਲੋ ਹੈਗੀ ਹੈ। ਇਸ ਦੇ ਬਾਰੇ ਜਦੋਂ ਸਵਾਲ ਪੁੱਛੇ ਗਏ ਤੇ ਇਹਦੇ ਬਾਰੇ ਸਰਕਾਰ ਦਾ ਕਹਿਣਾ ਹੈਗਾ ਕਿ ਜਦੋਂ ਤੱਕ ਸਹੀ ਕਾਨੂੰਨੀ ਸਲਾਹ ਮਸ਼ਵਰਾ ਨਹੀਂ ਮਿਲੇਗਾ ਉਸ ਵੇਲੇ ਤੱਕ ਕਦਮ ਚੁੱਕਣੇ ਜਿਹੜੇ ਨੇ ਉਹ ਸਹੀ ਨਹੀਂ ਹੈਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀਆਂ ਇਹ ਆਬਜ਼ਰਵੇਸ਼ਨ ਦਿੱਤੀਆਂ ਗਈਆਂ ਕਿ ਲਾਸ਼ ਨੂੰ ਬਾਡੀ ਨੂੰ ਡੀ ਚੌਂਕ 'ਚ ਡਰੈਕ ਕੀਤਾ ਜਾਵੇ, ਕਸੀਟਿਆ ਜਾਵੇ, 3 ਦਿਨ ਤੱਕ ਲਗਾਇਆ ਜਾਵੇ, ਇਹਦੇ ਬਾਰੇ ਅੱਜ ਥਰਸਡੇ ਸ਼ਾਮ ਇਸਲਾਮਾਬਾਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਾਂ। ਪਾਕਿਸਤਾਨ ਦੇ ਲਾਅ ਮਿਨਿਸਟਰ ਨੇ ਕਿਹਾ ਹੈ ਕਿ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਹੜੀ ਅਥਾਰਟੀ ਦੇ ਤਹਿਤ ਐਸੀ ਆਬਜ਼ਰਵੇਸ਼ਨ ਇਸ ਜਜਮੈਂਟ ਦੇ ਵਿੱਚ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ। ਸਰਕਾਰ ਵੱਲੋਂ ਵੀ ਪਾਕਿਸਤਾਨ ਦੇ ਲਾਅ ਮਿਨਿਸਟਰ ਨੇ ਕਿਹਾ ਹੈ ਕਿ ਜਿਹੜੇ ਹਿਊਮਨ ਰਾਈਟਸ ਦੀ ਇਹ ਉਲੰਘਣਾ ਹੈਗੀ ਹੈ, ਇਸਲਾਮ ਦੇ ਖਿਲਾਫ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਦੇਣਾ ਹੈ। ਉਧਰ ਜੋ ਵਰਡਿਕਟ ਦੇ ਡਿਟੇਲਸ ਜੋ ਸਾਹਮਣੇ ਆਈਆਂ ਨੇ, ਕਾਨੂੰਨੀ ਮਾਹਿਰ ਇਹ ਮੰਨਦੇ ਨੇ ਕਿ ਇੱਕ ਤੇ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਨੇ ਜਾਣ ਬੁੱਝ ਕੇ ਜੋ ਦੇਸ਼ ਧਰੋਹ ਦਾ ਮੁਕੱਦਮਾ ਉਹਨਾਂ ਦੇ ਖਿਲਾਫ ਜਿਹੜਾ ਉਹ ਕੀਤਾ ਜਾ ਰਿਹਾ ਸੀ ਉਸਨੂੰ ਕਾਫੀ ਦੇਰ ਤੱਕ ਜਿਹੜਾ ਉਹ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਜੋ ਵਰਡਿਕਟ ਹੈਗੀ ਹੈ ਉਹ ਸਪਲਿਟ ਸੀਗੀ। 2 ਜਣੇ ਜਨਰਲ ਪਰਵੇਜ਼ ਮੁਸ਼ਰਫ ਉਹਨਾਂ ਨੂੰ ਦੇ ਫਾਊਂਡ ਹਿਮ ਗਿਲਟੀ ਔਰ ਜਿਹਦੇ ਕਾਰਨ ਉਹਨਾਂ ਨੂੰ ਡੈਥ ਪੈਨਲਟੀ ਦਿੱਤੀ ਗਈ। 2 ਜੱਜਿਸ ਨੇ, 3 ਜੱਜਿਸ ਦੇ ਵਿੱਚੋਂ 1 ਨੇ ਇਹਦੇ ਖਿਲਾਫ खिलाफ भी गल की है। इस तो अलावा इस जजमेंट के विच ये भी लिखा गया है कि मिलिट्री ने खुद ही ना सिर्फ जनरल परवेज मुशरफ होना गार्ड किया बल्कि इन्ह गलत कामों के मिलिट्री ने जनरल परवेज मुशरफ होना सपोर्ट भी किया जिसके कारण के पाकिस्तान की मिलिट्री भी अकाउंटेबल बनाया जाए। एक जज ने कहा है कि एग्जैम्पलरी पनिशमेंट जी है वह देनी बहुत ज्यादा जरूरी है। जजमेंट के भी कहा गया कि जनरल परवेज मुशरफ होना को इस जजमेंट के खिलाफ अपील करने वास्ते 30 दिन जड़े ने हजे दिते जा रहे हैं। और जे हुण गल करिए कि खुद जनरल परवेज मुशरफ होना ने ये उन्होंने की कहना, उन्होंने कहना है कि पाकिस्तान की जुडिशरी के उत्ते भरोसा है। जनरल परवेज मुशरफ का कहना है कि जो उन्होंने खिलाफ फैसला आया है वह हुण उपरली अदालत दे विच अपील करनगे। एक वीडियो उन्होंने बाहर आया जिस दे विच कि नजर आ रहा है कि इस वीडियो दे विच फॉर्मर जनरल परवेज मुशरफ एक हॉस्पिटल के बैड के उत्ते हैगे ने और उन्होंने कहा है कि अपनी लीगल टीम के नाल जनरल परवेज मुशरफ इस वेले सलाह कर रहे हैं, सलाह तो बाद ही कोई जिहड़ा अगला फैसला वो लैणगे। जनरल परवेज मुशरफ ने कहा है कि वो फिलहाल वापस आउण बारे जिहड़ा है वो नहीं सोच रहे लेकिन कुछ उन्होंने सलाह लोग दे रहे हैं कि वापस जाके इस वर्डिक नूं पाकिस्तान दे विच चैलेंज किया जाए। करते हैं सीधा इंडिया वाल। इंडिया के बहुत सारे शहरों के जिहड़े प्रोटेस्ट ने लगातार बढ़ रहे ने। इस दरमियान लखनऊ दे विच एक प्रोटेस्टर की गोली दे नाल मौत होने की खबर जिहड़ी है मिली है। इस तो अलावा दिल्ली दे विच वड्डे पैमाने के उत्ते जिहड़े ने प्रोटेस्ट वो हो रहे हैं। पुलिस का कहना है कि फिलहाल कोई अणसुखावी घटना की जिहड़ी खबर है वो नहीं मिली लेकिन काफी सारे लीडर्स जिहड़े ने उन्हां नूं दिल्ली दे विच गिरफ्तार कर लिया गया है। दिल्ली दे विच कुछ होर बड़े प्रोटेस्ट जिहड़े कीते जाने सीगे उन्हां उत्ते भी फिलहाल रोक लगाउण दी जिहड़ियां खबरां ने वह भी मिलियां ने। दिल्ली दे विचों कई सारे जिहड़े लीडर्स ने उन्होंने भी गिरफ्तार कर लिया गया जिन्हां दे विच के रामचंद्र गुहा मैंबर फॉर्मर मैंबर पार्लीमेंट धर्मवीर गांधी उन्होंने भी गिरफ्तार कर लिया गया। दिल्ली के कुछ एरियाज दे विच इंटरनेट नूं भी ब्लॉक कर दिता गया है। कि चाहे सिटीजनशिप बिल है या एनआरसी है बीजेपी ने जो भी चीजा लागू करनिया ने उन्होंने किया जाएगा। असी इतने जिक्र कर दिए कि बीजेपी के प्रेजिडेंट जेपी नड्डा अफगानिस्तान तो आए कुछ सिख रिफ्यूजीज नाल मुलाकात कर रहे थे जिथे अफगानिस्तान तो आए इन्होंने सिख रिफ्यूजिया ने बीजेपी के हक के नारेबाजी की। जेपी नड्डा ने कहा है कि आज सिख रिफ्यूजी जो अफगानिस्तान तो आए ने तुसी देख सकते हो कि खुश ने इस समय। उन्होंने कहा है कि जो सिटीजनशिप बिल नूं अपोज कर रहे हैं उन्होंने इस गल का एहसास होना चाहिए है कि ना सिर्फ सिख रिफ्यूजी बल्कि होर बहुत सारे लोग पिछले 28 तो 30 साल तक इतने इंडिया दे विच रह रहे हैं ना तो ये अपने बच्चों नूं किसी स्कूल दे विच दाखला दे सकते हैं। सिटीजनशिप ना होने के कारण एक घर भी नहीं खरीद सकते लेकिन वोट बैंक पॉलिटिक्स के कारण अज ये सारा कुछ हो रहा है। जिथे जेपी नड्डा का कहना सीगा कि सिटीजनशिप अमेंडमेंट बिल जो असी लागू किया है वो तो इसे तरह अगे रहेगा। इस तो अलावा एनआरसी भी आ रहा है और जो लोग एनआरसी अपोज करेंगे उन्होंने चेतावनी देंदिया खुद जेपी नड्डा जो कि बीजेपी के प्रेजिडेंट है उन्होंने साफ कर दिता कि बीजेपी जिस तरह सिटीजनशिप अमेंडमेंट बिल तो पिछे नहीं हट रही एनआरसी आने वाले समय च जो आएगा उद तो भी बीजेपी पिछे नहीं हटेगी। इतने असी जिक्र कर दिए कि सिखा की जी डेलीगेशन जो अफगानिस्तान तो रिफ्यूजिया के तौर के उत्ते आई सी उन्होंने बीजेपी के हैडक्वाटर उन्होंने मुलाकात की हैगी है। असी ये जरूर जिक्र कर दिए कि प्रोटेस्ट जड़े ने वो बहुत तेजी के नाल वध रहे ने और क्या बीजेपी की सरकार इन प्रोटेस्ट को रोक सकेगी। बीजेपी लगातार यही कह रही है कि असी अपनी पोजीशन तो पिछे नहीं हटांगे। काफी सारे सेलिब्रिटीज जिहड़े ने उन्होंने भी हुण जो प्रोटेस्ट हो रहे हैं उन्होंने वास्ते अपने अपने बयान जिहड़े ने उस जारी करने शुरू कर दिते ने। मशहूर क्रिकेटर हरभजन सिंह ने कहा हैगा कि प्रोटेस्ट करन दा हक हरेक नूं हैगा लेकिन जिस तरीके दे नाल ए वायलेंट प्रोटेस्ट हो रहे ने वो नहीं होने चाहिए। इस तों अलावा प्रियंका चोपड़ा और होर कई सेलिब्रिटीज ने अपने अपने वख-वख विचार जिहड़े ने इस मुद्दे दे उत्ते रखे ने। ਪਰ ਹੁਣ ਅਸੀਂ ਗੱਲਬਾਤ ਕਰਦੇ ਹਾਂ IPL ਦੀ। ਅਸੀਂ IPL ਦੀ ਜੋ ਇਸ ਵੇਲੇ ਲਾਈਵ ਆਕਸ਼ਨ ਚੱਲ ਰਹੀ ਹੈਗੀ ਹੈ ਉਹਦੇ ਵਿੱਚ ਕੁਮਿੰਸ ਜਿਹੜੇ ਨੇ ਉਹਨਾਂ ਨੂੰ ਇਸ ਵੇਲੇ ਬਹੁਤ ਮਹਿੰਗੇ ਰੇਟ ਦੇ ਉੱਤੇ ਜਿਹੜਾ ਉਹ ਖਰੀਦਿਆ ਗਿਆ, ਜੋ ਕਿ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਦਾ ਇੱਕ ਰਿਕਾਰਡ ਹੈਗਾ। ਇਸ ਤੋਂ ਇਲਾਵਾ ਗਲੈਨ ਮੈਕਸਵੈਲ ਜਿਹੜੇ ਆ ਉਹਨਾਂ ਨੂੰ ਵੀ 11.5 crore ਦੇ ਵਿੱਚ ਖਰੀਦਿਆ ਗਿਆ। ਅਸੀਂ ਲੇਟੈਸਟ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਪੈਟ ਕੁਮਿੰਸ ਜਿਹਨਾਂ ਨੂੰ ਕਿ $15.5 million ਦੇ ਵਿੱਚ KKR ਦੀ ਟੀਮ ਨੇ ਖਰੀਦਿਆ, ਜੋ ਕਿ ਇੱਕ ਰਿਕਾਰਡ ਹੈਗਾ। ਇਸ ਤੋਂ ਇਲਾਵਾ ਅਸੀਂ ਮਾਫ ਕਰਨਾ $2.8 million, ਜੋ ਕਿ ਇੱਕ ਰਿਕਾਰਡ ਹੈ। ਇਸ ਤੋਂ ਇਲਾਵਾ ਗਲੈਨ ਮੈਕਸਵੈਲ ਜਿਹੜੇ ਨੇ ਉਹਨਾਂ ਨੂੰ 11.5 crore ਦੇ ਵਿੱਚ ਖਰੀਦਿਆ ਗਿਆ। ਕਿੰਗਸ 11 ਪੰਜਾਬ ਨੇ ਗਲੈਨ ਮੈਕਸਵੈਲ ਨੂੰ ਖਰੀਦਿਆ। ਕ੍ਰਿਸ ਮੋਰਿਸ ਜਿਹੜੇ ਨੇ ਉਹਨਾਂ ਨੂੰ ਬੈਂਗਲੋਰ ਨੇ ਖਰੀਦਿਆ $10 crore ਦੇ ਵਿੱਚ। ਸ਼ੈਲਡਨ ਕੋਟਰੈਲ ਉਹਨਾਂ ਨੂੰ 8.5 crore ਦੇ ਵਿੱਚ ਪੰਜਾਬ ਦੀ ਟੀਮ ਨੇ ਖਰੀਦਿਆ। ਨੈਥਨ ਕੁਲਚੇ ਨੂੰ 8.5 crore ਦੇ ਵਿੱਚ ਮੁੰਬਈ ਇੰਡੀਅਨਸ ਨੇ ਖਰੀਦਿਆ। ਔਰ ਸ਼ਿਰਮੋਨ ਹਿਟਮਾਇਰ ਜਿਨ੍ਹਾਂ ਦੀ ਕਾਫੀ ਚਰਚਾ ਸੀਗੀ, ਉਹਨਾਂ ਨੂੰ 8.25 crore ਦੇ ਵਿੱਚ ਦਿੱਲੀ ਚਾਰਜਰਸ ਦਿੱਲੀ ਦੀ ਟੀਮ ਨੇ ਖਰੀਦ ਲਿਆ। IPL ਦੀ ਇਸ ਆਕਸ਼ਨ ਦੀ ਸਾਰੀ ਡਿਟੇਲ ਰਿਪੋਰਟ ਤੁਸੀਂ ਸਾਡੀ ਵੈਬਸਾਈਟ southasiandaily.com ਦੇ ਉੱਤੇ ਜਾ ਕੇ ਵੀ ਤੁਸੀਂ ਪੜ੍ਹ ਸਕੋਗੇ। ਇਸ ਤੋਂ ਇਲਾਵਾ ਪੂਰੀਆਂ ਡਿਟੇਲਸ ਜਿਹੜੀਆਂ ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਅੱਗੇ ਚੱਲ ਕੇ ਵੀ ਜ਼ਰੂਰ ਸਾਂਝੀਆਂ ਕਰਾਂਗੇ। ਔਰ ਹੁਣ ਗੱਲ ਕਰਦੇ ਹਾਂ ਦੂਸਰਾ ਟੈਸਟ ਮੈਚ, ਜੋ ਕਿ ਪਾਕਿਸਤਾਨ ਔਰ ਸ਼੍ਰੀਲੰਕਾ ਦੇ ਵਿੱਚ ਖੇਲਿਆ ਜਾ ਰਿਹਾ। ਕਰਾਚੀ ਦੇ ਵਿੱਚ ਖੇਲੇ ਜਾ ਰਹੇ ਇਸ ਟੈਸਟ ਮੈਚ ਦੇ ਵਿੱਚ ਪਾਕਿਸਤਾਨ ਦੀ ਪਾਰੀ, ਪਹਿਲੀ ਪਾਰੀ ਜਿਹੜੀ 191 runs ਦੇ ਉੱਤੇ ਹੀ ਸਮਾਪਤ ਹੋ ਗਈ ਔਰ ਸ਼੍ਰੀਲੰਕਾ ਦੀਆਂ ਵੀ ਸਿਰਫ 64 runs ਦੇ ਉੱਤੇ 3 wickets ਗਿਰ ਗਈਆਂ ਨੇ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡੀਆਂ ਕਾਲਸ ਵੀ ਆ ਰਹੀਆਂ, ਕਾਲਸ ਵੀ ਅਸੀਂ ਔਨ ਦੀਅਰ ਕਰਨ ਜਾ ਰਹੇ ਹਾਂ। ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 647-272-8182। ਸੁਵੀਨਾ ਜੀ, ਪਹਿਲਾਂ ਸਾਡੀਆਂ ਹੈਡਲਾਈਨਸ ਦੇ ਜਿਹੜੇ 4 ਮੇਨ ਸਪੋਂਸਰ ਨੇ ਉਹ ਸਭ ਤੋਂ ਪਹਿਲਾਂ ਅਨਾਊਂਸ ਕਰ ਦਿਓ, ਫਿਰ ਮੁਬਾਰਕ ਜੀ ਨਾਲ ਵੀ ਗੱਲ ਕਰਾਂਗੇ, ਫਿਰ ਕਾਲਰਸ ਵੀ ਅਸੀਂ ਔਨ ਦੀਅਰ ਲੈ ਰਹੇ। 4 ਮੇਨ ਸਪੋਂਸਰ ਸਭ ਤੋਂ ਪਹਿਲਾਂ ਹਾਈਲਾਈਟ ਕਰ ਦਿੱਤੇ ਜਾਣ ਹੈਡਲਾਈਨਸ ਤੇ। ਜੀ ਸੁਵੀਨਾ ਜੀ,
ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ ਜਾਂ ਫਿਰ ਪੁਰਾਣੇ ਇਲੈਕਟ੍ਰੋਨਿਕ ਅਪਲਾਈਐਂਸਸ ਨੂੰ ਰਿਪਲੇਸ ਕਰਨਾ ਚਾਹੁੰਦੇ ਹੋ ਤਾਂ ਇਸ ਕੋਸ਼ਿਸ਼ ਚ ਤੁਹਾਡੀ ਮਦਦ ਕਰ ਸਕਦੇ ਹੈ ਇਲੀਟ ਹੋਮ ਸਟੋਰ ਅਪਲਾਈਐਂਸਸ। ਵਿਜ਼ਿਟ ਕਰੋ ਉਹਨਾਂ ਦੀ ਨਵੀਂ ਲੋਕੇਸ਼ਨ 2565 Steeles Avenue ਈਸਟ ਬ੍ਰੈਂਪਟਨ, ਜਾਂ ਫਿਰ ਫੋਨ ਰਾਹੀਂ ਵਧੇਰੀ ਜਾਣਕਾਰੀ ਲਈ ਕਾਲ ਕਰੋ ਇਲੀਟ ਹੋਮ ਸਟੋਰ ਅਪਲਾਈਐਂਸਸ ਨੂੰ 416-580-6724 ਤੇ। Family Honda tuhade layi leke aaya ji mokka to bring home a Honda, to bring home safety with standard Honda sensing technologies, mitigation braking system and forward collision warning system. New Honda Accord LX tuhadi ho sakdi hai $91, weekly lease for 60 months at 4.99%, zero down payment te zero security deposit te. ਹੋਰ ਵੀ ਇਹਨਾਂ ਕੋਲ ਬਹੁਤ ਸਾਰੇ ਇੰਟਰਸਟਿੰਗ ਆਫਰਸ ਨੇ। ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ 1-833-288-0187 ਜਾਂ ਫਿਰ ਇਹਨਾਂ ਨੂੰ ਵਿਜ਼ਿਟ ਕਰੋ ਫੈਮਿਲੀ ਹੋਂਡਾ, ਕੁਈਨ ਸਟਰੀਟ ਐਂਡ ਏਅਰਪੋਰਟ ਰੋਡ, ਮੇਜਰ ਇੰਟਰਸੈਕਸ਼ਨ ਹੈ। ਕ੍ਰਿਸਮਸ ਦਾ ਟਾਈਮ ਆ ਰਿਹਾ, ਨਵਾਂ ਸਾਲ ਬਸ ਹੱਥ ਕੁਝ ਦਿਨ ਦੂਰ, ਬੱਚਿਆਂ ਨੂੰ ਛੁੱਟੀਆਂ ਹੋਣ ਵਾਲੀਆਂ ਨੇ, ਮਸਤੀ ਦੇ ਨਾਲ ਨਾਲ ਬੱਚਿਆਂ ਦੀਆਂ ਸਕਿੱਲਸ ਨੂੰ ਡਿਵੈਲਪ ਕਰਨ ਦਾ ਵੀ ਬਹੁਤ ਚੰਗਾ ਮੌਕਾ ਹੈ ਦੋਸਤੋ। ਅੱਜ ਹੀ ਆਪਣੇ ਬੱਚਿਆਂ ਨੂੰ ਇਨਰੋਲ ਕਰਵਾਓ UC ਮੈਥ ਤੇ Abacus Math Program, which head office number is 905-812-1919, 905-812-1919, website is ucmas.ca. Aaj enroll karwao te bachyan di problem solving techniques te math ki skills nu polish karwao. Zoom PayPal service. Zoom, ज्यादातर आप सोचते हैं कि Z तो होगा पर इसका स्पेलिंग जरा है OSXOOM. So Zoom PayPal service app नो आज ही डाउनलोड करो। सुरक्षित अते बेहद आसान ढंग नाल करीबी रिश्तेदारां ते दोस्तां नो विदेश बैठे पैसे भेजण लई Zoom PayPal service app. So Elite Home appliances तुसी कॉल करो, थानू दसदा है कि Family Honda जिहड़े ने उहनां नू तुसी कॉल करो। ਪ੍ਰੋਗਰਾਮ ਦਾ ਸਭ ਤੋਂ ਬਿਹਤਰੀਨ ਹਿੱਸਾ ਇਹੀ ਹੁੰਦਾ ਕਿ ਸਾਡੇ ਕੋਲ ਲੋਕ ਆਉਂਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਕਾਰ ਖਰੀਦਣੀ ਹੈ ਤੇ ਕਾਰ ਲਈ ਉਹਨਾਂ ਨੂੰ ਆਪਸ਼ਨ ਦੇ ਦਈਦੇ ਆ। ਉਹਨਾਂ ਨੂੰ ਕੋਈ ਉਹਨਾਂ ਨੇ ਕੋਈ ਪਾਰਟੀ ਆਰਗਨਾਈਜ਼ ਕਰਨੀ ਹੈ, ਕੋਈ ਇਵੈਂਟ ਆਰਗਨਾਈਜ਼ ਕਰਨਾ, ਉਹਨਾਂ ਨੂੰ ਕੋਈ ਹਾਲ ਚਾਹੀਦਾ। ਸੋ ਬਿਹਤਰੀਨ ਡੈਕੋਰਸ ਦੇ ਨਾਲ, ਵਧੀਆ ਕੁਇਜ਼ੀਨਸ ਦੇ ਨਾਲ ਸਾਡੇ ਸਪੌਂਸਰ ਸਾਡੇ ਕੋਲ ਆਉਂਦੇ ਨੇ, ਉਹਨਾਂ ਦੀ ਇਨਫੋਰਮੇਸ਼ਨ ਦੋਸਤੋ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੀ ਯੁਧਵੀ ਜੀ,
ਬਿਲਕੁਲ ਜੀ, ਔਰ ਸਾਡੇ ਨਾਲ ਮੁਬਾਰਕ ਜੀ ਲਾਈਨ ਤੇ ਜੁੜੇ ਨੇ। ਮੁਬਾਰਕ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ। ਥੈਂਕ ਯੂ ਵੈਰੀ ਮਚ ਜਗਵੀਰ ਜੀ, ਕੀ ਹਾਲ ਜੀ, ਸਭ ਠੀਕ ਠਾਕ ਜੀ?
ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ। ਔਰ ਕੀ ਸਪੈਸ਼ਲ ਨੇ ਸਰ, ਉਹ ਸਾਡੇ ਲਿਸਨਰਸ ਦਾ ਜ਼ਰੂਰ ਸਾਂਝੇ ਕਰੋ ਸਰ।
ਜੀ ਜਗਵੀਰ ਜੀ, ਸਭ ਤੋਂ ਪਹਿਲੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਅੱਜ ਟਾਈਮ ਦਿੱਤਾ ਮੈਨੂੰ ਐਕਸਟਰਾ ਜਾ ਕੇ, ਤੇ ਉਹਦੇ ਚ ਸਾਡੇ ਕੋਲ ਬਹੁਤ ਸਪੈਸ਼ਲ ਆਫਰਸ ਹਨ ਜਿਹੜੀਆਂ ਕਿ ਮੈਂ ਸ਼ੇਅਰ ਕਰਨਾ ਚਾਹਾਂਗਾ। ਜਿਸ ਤਰ੍ਹਾਂ ਕਿ ਹਾਲੀਡੇ ਸੀਜ਼ਨ ਚੱਲ ਰਿਹਾ ਵਾ, ਇਹਦੇ ਵਿੱਚ ਜਿਸ ਤਰ੍ਹਾਂ ਕ੍ਰਿਸਮਸ ਔਰ ਬੋਕਸਿੰਗ ਵੀਕ ਸੇਲ ਸਾਡੀ ਸਟਾਰਟ ਹੋ ਚੁੱਕੀ ਹੈ, ਜਿਹੜੀ ਕਿ ਸਾਡੇ ਇੱਕ ਦੋ ਦਿਨ ਪਹਿਲੇ ਤੋਂ ਸਟਾਰਟ ਹੋ ਗਈ ਹੈ। ਇਸ ਵਾਸਤੇ ਮੈਂ ਥੋੜਾ ਟਾਈਮ ਲਿਆ ਸੀ ਕਿ ਕਸਟਮਰ ਦੇ ਨਾਲ ਥੋੜਾ ਸ਼ੇਅਰ ਕਰ ਲਈਏ ਕਿ ਕੀ ਪਲਾਨ ਨੇ ਸਾਡੇ ਕੋਲ, ਤੇ ਮੈਂ ਥੋੜਾ ਜਿਹਾ ਜ਼ਿਕਰ ਕਰਦਾ ਜਾਵਾਂਗਾ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜੇ ਪਲਾਨ ਲੱਗੇ ਨੇ, ਅਗਰ ਤੇ ਕਸਟਮਰ ਨੇ ਕੋਈ ਫੋਨ ਵਗੈਰਾ ਲੈਣੇ ਨੇ ਜਾਂ ਪਲਾਨ ਕੋਈ ਲੈਣੇ ਨੇ ਅੱਛੇ, ਤੇ ਹੁਣ ਟਾਈਮ ਆ। ਅਗਰ ਉਹਨਾਂ ਨਹੀਂ ਲੈਣੇ ਤਾਂ ਫਿਰ ਨੈਕਸਟ ਈਅਰ ਅੱਜ ਕੱਲ੍ਹ ਆਣ ਕੇ ਫਿਰ ਦੁਬਾਰਾ ਹਾਲੀਡੇ ਸੀਜ਼ਨ ਆਉਂਦਾ ਵਾ, ਜਿਹਦੇ ਵਿੱਚ ਬਹੁਤ ਜ਼ਿਆਦਾ ਐਕਸਟਰਾ ਪ੍ਰੋਮੋਸ਼ਨਸ ਲੱਗੀਆਂ ਹੁੰਦੀਆਂ ਨੇ। ਉਹਦੇ ਵਿੱਚ ਸਾਡੇ ਕੋਲ ਜਿਸ ਤਰ੍ਹਾਂ 75 ਦੀ ਫਸਟ ਲਾਈਨ ਆ, ਜਿਸ ਤਰ੍ਹਾਂ ਬਿਜ਼ਨਸ ਪਲਾਨ ਦੇ ਨਾਲ, ਬਿਜ਼ਨਸ ਪਲਾਨ ਦੇ ਵਿੱਚ ਸਾਨੂੰ ਸਿਰਫ ਐਚ ਐਸ ਟੀ ਨੰਬਰ ਰਿਕੁਆਇਰਡ ਹੁੰਦਾ ਵਾ, ਉਹਦੇ ਵਿੱਚ ਫਸਟ ਲਾਈਨ 75, ਔਰ ਈਚ ਐਡੀਸ਼ਨਲ ਲਾਈਨ ਜਿਹੜੀ ਆ ਉਹ $50 ਦੀ ਮਿਲ ਸਕਦੀ, ਜਿਹਦੇ ਵਿੱਚ ਫੋਨ ਵੀ ਮਿਲ ਸਕਦਾ ਔਰ $400 ਬਿਲ ਕ੍ਰੈਡਿਟ ਮਿਲਦਾ ਵਾ ਈਚ ਲਾਈਨ ਤੇ। ਇਹਨਾਂ ਸਾਰੀਆਂ ਲਾਈਨਾਂ ਦੇ ਵਿੱਚ ਕੈਨੇਡਾ ਵਾਈਡ ਕਾਲਿੰਗ, ਟੈਕਸਟਿੰਗ ਔਰ ਅਨਲਿਮਿਟਡ ਡਾਟਾ ਵਾ। ਅਨਲਿਮਿਟਡ ਡਾਟਾ ਮੀਨ ਕਿ ਤੁਹਾਨੂੰ ਐਕਸਟਰਾ ਯੂਜੇਜ ਦਾ ਕਦੀ ਬਿੱਲ ਨਹੀਂ ਆਏਗਾ, ਅਨਲਿਮਿਟਡ ਡਾਟਾ ਹੋਏਗਾ ਜਿੰਨਾ ਮਰਜ਼ੀ ਤੁਸੀਂ ਯੂਜ ਕਰੋ, ਔਰ ਬੈਲ ਦੀ ਸਰਵਿਸ ਆ, ਕੋਈ ਥਰਡ ਪਾਰਟੀ ਇਨਵਾਲਵ ਨਹੀਂ, ਡਾਇਰੈਕਟ ਬੈਲ ਹੈ। ਔਰ $40 ਦੀ ਲਾਈਨ ਵੀ ਐਡਵਰਟਾਈਜ਼ ਕੀਤਾ ਜਾ ਰਿਹਾ, ਉਹਨੂੰ ਮੈਂ ਥੋੜਾ ਜਿਹਾ ਕਸਟਮਰ ਨੂੰ ਐਜੂਕੇਟ ਕਰਨਾ ਚਾਹਾਂਗਾ ਕਿ ਉਹ $40 ਦੀ ਡੀਲ ਨਹੀਂ ਹੈ, ਡੀਲ ਇਹੋ ਹੀ ਆ 75, 50, 50, 50। ਜਿਸ ਤਰ੍ਹਾਂ ਕਿ ਚਾਰ ਲਾਈਨਾਂ ਤੁਹਾਡੀਆਂ 225 ਬਣ ਜਾਂਦੀਆਂ ਨੇ, ਉਹਨਾਂ ਨੂੰ $1600 ਬਿਲ ਕ੍ਰੈਡਿਟ ਨੂੰ ਡਿਵਾਈਡ ਕਰ ਲਓ 2 ਸਾਲਾਂ ਤੋਂ, ਤੇ $40 ਈਚ ਲਾਈਨ ਤੁਹਾਨੂੰ ਮਿਲ ਜਾਂਦੀ ਹੈ, ਪਲੱਸ ਤੁਹਾਨੂੰ ਨਾਲ ਚਾਰ ਫੋਨ ਮਿਲ ਜਾਂਦੇ ਨੇ। ਔਰ ਇਹ ਬਹੁਤ ਹੀ ਜ਼ਬਰਦਸਤ ਆਫਰ ਹੈ, ਜਿਸ ਤਰ੍ਹਾਂ ਕਿ ਕੁਛ ਲੋਕ ਜਿਸ ਤਰ੍ਹਾਂ ਚੈਟ ਵਰਜ਼ਨ ਛੋਟੇ ਪ੍ਰੀਪੇਡ ਪਲਾਨ ਨੇ ਜਿਹਨਾਂ ਕੋਲ, ਉਹ ਇੱਥੇ ਮੂਵ ਕਰ ਸਕਦੇ, ਨਾਲ ਤੁਹਾਨੂੰ ਬਹੁਤ ਅੱਛਾ 400-500 ਦਾ ਫੋਨ ਵੀ ਮਿਲ ਰਿਹਾ ਵਾ, ਔਰ ਬਹੁਤ ਹੀ ਜ਼ਬਰਦਸਤ ਆਫਰ। ਔਰ ਇਹਦੇ 'ਚ ਇਹ ਆ ਕਿ ਤੁਹਾਡਾ ਨੈਟਵਰਕ ਬਹੁਤ ਸਟਰੋਂਗ ਆ, ਜਿਸ ਤਰ੍ਹਾਂ ਬੈਲ ਦੀ ਸਰਵਿਸ ਪੂਰੇ ਕੈਨੇਡਾ 'ਚ ਟਰੈਵਲ ਕਰ ਸਕਦੇ ਜੇ ਕੋਈ ਇਹਦੇ 'ਚ ਨੈਟਵਰਕ। ਇਹ ਸੀ ਸਾਡੇ ਕੋਲ ਬਿਜ਼ਨਸ ਪਲਾਨ, ਔਰ ਅਗਰ ਕਿਸੇ ਕੋਲ ਬਿਜ਼ਨਸ ਨਹੀਂ ਆਇਆ ਤਾਂ ਉਹਦੇ 'ਤੇ ਵੀ ਬਹੁਤ ਸਪੈਸ਼ਲ ਲੱਗੀ ਹੋਈ ਹੈ, ਜਿਸ ਤਰ੍ਹਾਂ $200 to $300 ਇਨ ਸਟੋਰ ਕ੍ਰੈਡਿਟ ਸਾਡੇ ਕੋਲ ਲੱਗੇ ਹੋਏ ਨੇ, ਫੋਨ ਜ਼ੀਰੋ 'ਤੇ ਲੱਗੇ। ਕੋਈ ਵੀ ਫੋਨ ਲੈਣਾ ਵਾ ਤੁਹਾਨੂੰ ਕਸਟਮਰ ਨੇ, ਉਹ ਸਾਡੇ ਕੋਲ ਜ਼ੀਰੋ ਦਾ ਲੈ ਸਕਦੇ ਨੇ, ਜਿਸ ਤਰ੍ਹਾਂ ਤੁਸੀਂ ਪ੍ਰੋ ਮੈਕਸ ਵਾ, ਆਈਫੋਨ 11 ਪ੍ਰੋ ਮੈਕਸ ਵਾ, ਨੋਟ 10 ਪਲੱਸ ਵਾ, ਕੋਈ ਵੀ ਫੋਨ ਜ਼ੀਰੋ 'ਤੇ ਮਿਲ ਸਕਦਾ, ਲੇਕਿਨ ਉਹਦੇ ਨਾਲ ਫਿਰ ਪ੍ਰਾਈਸ ਇਨਕਰੀਜ਼ ਕਰ ਜਾਂਦੀ ਆ। ਲੇਕਿਨ ਇਹ ਜਿਹੜੀਆਂ ਮੈਂ ਸ਼ੇਅਰ ਕੀਤੀਆਂ ਨੇ, ਲੋਐਸਟ ਪ੍ਰਾਈਸਿਸ ਨੇ, $40 ਈਚ ਤੁਹਾਨੂੰ ਪੈਂਦੀ ਹੈ, ਤਕਰੀਬਨ 4 ਲਾਈਨਾਂ ਅਗਰ ਲੈਂਦੇ ਜੇ ਤੁਸੀਂ ਬਿਜ਼ਨਸ 'ਤੇ। ਬਾਕੀ ਸਾਡੇ ਕੋਲ ਇੰਟਰਨੈਟ ਲੱਗਾ, ਹੋਮ ਇੰਟਰਨੈਟ ਬੈਲ ਦਾ 550 ਜਿਹੜਾ ਵਾ ਉਹ 3195 'ਚ ਆ, ਉਹਦੇ 'ਚ ਅਨਲਿਮਿਟਡ ਯੂਜੇਜ ਆ, ਔਰ ਅਗਰ ਤੁਹਾਡੇ ਕੋਲ ਸਪੀਡ ਆਪਣੇ ਏਰੀਏ 'ਚ ਜ਼ਿਆਦਾ ਅਵੇਲੇਬਲ ਆ ਤਾਂ 43 ਵਿੱਚ 500 Mbps ਔਰ 53 'ਚ 1000 Mbps ਤੁਹਾਨੂੰ ਮਿਲ ਸਕਦੀ ਆ। ਜਿਹੜੀ ਕਿ ਬੈਲ ਦੀ ਹੈ ਵੀ ਡਾਇਰੈਕਟ ਬੈਲ ਆ, ਔਰ ਇਹਦੇ ਵਿੱਚ 1 ਸਾਲ ਤੱਕ ਇਹ ਪ੍ਰਾਈਸ ਦਿੰਦੀ ਆ, ਨੈਕਸਟ ਹੋਲੀਡੇ ਸੀਜ਼ਨ 'ਚ ਫਿਰ ਤੁਸੀਂ ਕੋਈ ਪ੍ਰੋਮੋਸ਼ਨ ਆਉਂਦੀ ਹੈ ਤਾਂ ਉੱਥੇ ਸਵਿਚ ਕਰ ਸਕਦੇ ਜੀ। ਇਹ ਸੀ ਸਾਡੇ ਕੋਲ ਬਹੁਤ ਹੀ ਜਿਹੜੀਆਂ ਹਾਰਡ ਪ੍ਰੋਮੋਸ਼ਨ। ਬਾਕੀ ਅਗਰ ਕਿਸੇ ਤਰ੍ਹਾਂ ਦੇ ਵੀ ਤੁਸੀਂ ਫੋਨ ਬਾਏ ਕਰਨਾ ਵਾ, ਉਹਦੇ ਵਾਸਤੇ ਸਪੈਸ਼ਲ ਆਫਰ ਸਾਡੇ ਕੋਲ ਲੱਗੀਆਂ, ਜਿਸ ਤਰ੍ਹਾਂ ਕਿ 350 ਦਾ ਲੱਗਾ ਹੋਇਆ ਬ੍ਰਾਂਡ ਨਿਊ, ਤੁਸੀਂ ਬਾਏ ਕਰ ਸਕਦੇ ਜੇ, ਅਨਲਾਕ ਹੁੰਦਾ, 1 ਈਅਰ ਵਾਰੰਟੀ, iPhone 7, iPhone 8, 8 Plus, XR, ਕਿਸੇ ਤਰ੍ਹਾਂ ਦਾ ਵੀ ਤੁਸੀਂ ਪਿਛਲੇ ਫੋਨ ਜਿਹੜੇ ਪਿਛਲੇ ਸਾਲ ਦੇ ਨੇ ਬ੍ਰਾਂਡ ਨਿਊ ਚਾਹੀਦੇ ਨੇ, ਉਹ ਵੀ ਸਾਡੇ ਕੋਲ ਅਵੇਲੇਬਲ ਨੇ, ਅਸੀਂ ਪ੍ਰਾਈਸ ਬੀਟ ਕਰਦੇ ਹਾਂ। ਕੋਈ ਵੀ ਸਾਨੂੰ ਤੁਸੀਂ ਵੱਡੇ ਸਟੋਰ ਦੀ ਪ੍ਰਾਈਸ ਦੱਸੋ, ਅਸੀਂ ਉਹਦੀ ਪ੍ਰਾਈਸ ਮੈਚ ਕਰਾਂਗੇ ਜਾਂ ਬੀਟ ਕਰਾਂਗੇ, ਤੇ ਇਹ ਸਨ ਸਾਡੇ ਕੋਲ ਮੇਜਰ ਜਿਹੜੀਆਂ ਪ੍ਰਮੋਸ਼ਨ। ਬਾਕੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਐਕਸੈਸਰੀਜ਼, ਅਨਲਾਕਿੰਗ, ਰਿਪੇਅਰਿੰਗ ਸਾਡੇ ਕੋਲ ਆ ਸਕਦੇ ਜੇ, ਸਾਡੇ ਕੋਲ ਟੈਕਨੀਸ਼ੀਅਨ ਔਨ ਦਾ ਸਪਾਟ ਅਵੇਲੇਬਲ ਹੁੰਦਾ ਵਾ। ਤੇ ਮੈਂ ਆਪਣਾ ਨੰਬਰ ਸ਼ੇਅਰ ਕਰਦਾ ਜਾਵਾਂ, ਸਾਡਾ ਫੋਨ ਨੰਬਰ ਆ 9058-84045-67, 905-840-4567, ਤੇ ਸਾਡਾ ਐਡਰੈਸ ਹੈ 380 ਬੋਵੇਗਾ ਈਸਟ ਯੂਨੀਵਰਸਿਟੀ, ਜਿਹੜੀ ਕਿ ਕੈਨੇਡੀ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਅਗਰ ਤੁਸੀਂ ਗੂਗਲ ਕਰਦੇ ਜੇ ਤਾਂ ਵਾਇਰਲੈਸ ਲੈਨ ਬ੍ਰੈਂਪਟਨ ਕਰੋਗੇ, ਤੁਹਾਨੂੰ ਉੱਥੋਂ ਵੀ ਡਾਇਰੈਕਸ਼ਨ ਮਿਲ ਜਾਣੀ ਹੈ। ਥੈਂਕ ਯੂ ਵੈਰੀ ਮੱਚ ਜਗਵੀਰ ਜੀ,
ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਔਰ ਅਸੀਂ ਦੱਸ ਦਈਏ ਕਿ ਵਾਇਰਲੈਸ ਲੈਂਡ ਸਾਡੇ ਪ੍ਰੋਗਰਾਮ ਦੇ ਹਿੱਸੇ ਦੇ ਮੇਨ ਸਪਾਂਸਰ ਨੇ, ਔਰ ਅਸੀਂ ਹੁਣ ਤੁਹਾਡੀਆਂ ਕਾਲਸ ਜਿਹੜੀਆਂ ਉਹ ਵੀ ਆਉਂਦੀਆਂ ਕਰਨ ਜਾ ਰਹੇ ਹਾਂ, ਪਰ ਉਹਦੇ ਨਾਲ ਨਾਲ ਕੁਝ ਟੌਪਿਕਸ ਜਿਹੜੇ ਨੇ ਜੀ, ਕੱਲ ਸਾਡੇ ਲਿਸਨਰ ਨੇ ਬੜੀ ਵਧੀਆ ਸਲਾਹ ਦਿੱਤੀ ਕਿ ਕਈ ਚੀਜ਼ਾਂ ਜਿਹੜੀਆਂ ਉਹ ਕਲੀਅਰ ਨਹੀਂ ਹੋ ਪਾਉਂਦੀਆਂ, ਉਹ ਜ਼ਰੂਰ ਕਲੀਅਰ ਕਰ ਦਿਆ ਕਰੋ ਡਿਟੇਲ ਦੇ ਵਿੱਚ। ਵੈਸੇ ਸਾਡੇ ਲਿਸਨਰ ਮੇਰੇ ਖਿਆਲ ਦੇ ਨਾਲ ਤੇ ਸਾਰੇ ਟੌਪਿਕਸ ਕਵਰ ਕਰ ਹੀ ਲੈਂਦੇ ਨੇ, ਸਾਰੀਆਂ ਜਿਹੜੀਆਂ ਕਾਲਸ ਨੇ ਉਹਦੇ ਵਿੱਚ ਕਾਫੀ ਚੀਜ਼ਾਂ ਕਲੀਅਰ ਹੋ ਹੀ ਜਾਂਦੀਆਂ ਨੇ। ਬਟ ਕੱਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇੱਕ ਪਾਸੇ ਅਨਾਊਂਸ ਕਰ ਰਹੇ ਹੋ ਕਿ ਜੀ ਇਹ ਇੰਪੀਚਮੈਂਟ ਹੋ ਗਈ ਹੈ, ਦੂਸਰੀ ਤਰਫ ਇਹ ਕਹਿ ਰਹੇ ਹੋ ਕਿ ਜੀ ਰਾਸ਼ਟਰਪਤੀ ਨੂੰ ਕੁਰਸੀ ਤੋਂ ਹਟਾਉਣਾ ਮੁਸ਼ਕਿਲ ਹੈ, ਇਹ ਦੋਨੋਂ ਚੀਜ਼ਾਂ ਜਰਾ ਐਕਸਪਲੇਨ ਕਰ ਦਿਓ। ਮੈਂ ਅੱਜ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਅੱਗੇ ਚੱਲ ਕੇ ਦੋਨੋਂ ਚੀਜ਼ਾਂ ਜ਼ਰੂਰ ਐਕਸਪਲੇਨ ਕਰ ਦਿਆਂਗਾ। ਇੱਕ ਸਵਾਲ ਇਹ ਵੀ ਹੈ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜੀ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਜਿਹੜਾ ਹੈ ਉਹ ਸਹੀ ਹੈ ਔਰ ਇਹਦੇ ਵਾਸਤੇ ਫਿਰ ਇੰਨੇ ਪ੍ਰੋਟੈਸਟ ਜਿਹੜੇ ਨੇ ਕਿਉਂ ਹੋ ਰਹੇ ਨੇ। ਪ੍ਰੀਤਮ ਸਿੱਧੂ ਸਾਹਿਬ ਦਾ ਅੱਜ ਸਵੇਰੇ ਕਾਲ ਆਈ ਸੀ, ਪ੍ਰੀਤਮ ਸਿੱਧੂ ਸਾਹਿਬ ਇਹ ਕਹਿ ਰਹੇ ਸੀਗੇ ਕਿ ਜੀ ਇਹ ਵੀ ਦੱਸੋ ਕਿ ਜੀ ਇਹ ਕਿਹਨਾਂ ਦੇ ਉੱਤੇ ਲਾਗੂ ਹੋ ਰਿਹਾ, ਜਿਹੜੇ ਲੋਕ ਨਵੇਂ ਰਿਫਿਊਜੀ ਮੰਗਾ ਰਿਹਾ ਇੰਡੀਆ, ਕਿਆ ਇੰਡੀਆ ਇਹ ਕਹਿ ਰਿਹਾ ਕਿ ਹਿੰਦੂ ਸਿੱਖ ਕ੍ਰਿਸਚਨ ਜਿਹੜੇ ਨੇ ਜਾਂ ਬਾਕੀ ਜਿਹੜੇ ਤਿੰਨ ਧਰਮਾਂ ਦੇ ਲੋਕ ਨੇ ਉਹ ਸਾਰੇ ਦੇ ਸਾਰੇ ਪਾਕਿਸਤਾਨ ਤੋਂ ਆ ਜਾਣ ਜਾਂ ਜਿਹੜੀ ਐਗਜ਼ਿਸਟਿੰਗ ਹੈ ਉਹਨੂੰ ਆ ਰਿਹਾ। ਸੋ ਇਹਦੇ ਵੀ ਬਾਰੇ ਵੀ ਕਨਫਿਊਜ਼ਨ ਹੈ। ਸੋ ਕੋਈ ਗੱਲ ਨਹੀਂ, ਸਾਰੀ ਜਿਹੜੀ ਵੀ ਚੀਜ਼ਾਂ ਦੇ ਬਾਰੇ ਕਨਫਿਊਜ਼ਨ ਹੋਏਗੀ ਮੈਂ ਕੋਸ਼ਿਸ਼ ਕਰਿਆ ਕਰਾਂਗਾ, ਤੁਸੀਂ ਸਾਨੂੰ ਟੈਕਸਟ ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ ਔਨ ਦੀ ਏਅਰ ਆਫ ਦੀ ਏਅਰ, ਮੈਂ ਕੋਸ਼ਿਸ਼ ਕਰਿਆ ਕਰਾਂਗਾ ਇਹਦੇ ਬਾਰੇ ਜੋ ਵੀ ਕਨਫਿਊਜ਼ਨ ਹੈ ਅਸੀਂ ਡਿਟੇਲ ਦੇ ਵਿੱਚ ਫੈਕਟਸ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਬਾਕੀ ਅੱਜ ਕਈ ਸਾਰੇ ਇੰਪੋਰਟੈਂਟ ਟੌਪਿਕਸ ਨੇ ਜਿਨ੍ਹਾਂ ਨੂੰ ਇਹ ਕਨਫਿਊਜ਼ਨ ਹੈ ਕਿ ਜਿਹੜੀ ਅੱਜ ਅਨਾਊਂਸਮੈਂਟ ਹੋਈ ਹੈ ਫੈਡਰਲ ਸਰਕਾਰ ਵੱਲੋਂ ਹਾਊਸਿੰਗ ਦੇ ਬਾਰੇ, ਉਹ ਕੀ ਅਨਾਊਂਸਮੈਂਟ ਹੈ ਉਹਦੇ ਬਾਰੇ ਖੁਦ ਸਾਡੇ MPP ਨੇ ਪਰਮ ਗਿੱਲ ਸਾਹਿਬ, ਮੈਂ ਡਿਟੇਲ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਗੱਲ ਕਰਾਂਗਾ ਔਰ ਡਿਟੇਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਨੁਮਾਇੰਦੇ ਨੇ MPP ਪਰਮ ਗਿੱਲ ਸਾਹਿਬ, ਉਹ ਵੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਉਣ ਕਿ ਇਹ ਜਿਹੜੀ ਅਨਾਊਂਸਮੈਂਟ ਹੋਈ ਹੈ $1.4 billion ਦੀ, $1,400 million ਸਰਕਾਰਾਂ ਖਰਚ ਕਰ ਰਹੀਆਂ ਨੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ, ਇਹ $1,400 million ਜਾਣਾ ਕਿੱਥੇ ਆ, ਕੀ ਫਾਇਦਾ ਹੋਏਗਾ ਇਹਦਾ, ਇਹਦੀ ਵੀ ਸਾਰੀ ਡਿਟੇਲ ਜਿਹੜੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਐਂਡ ਆਫਕੋਰਸ IPL ਦੀ ਆਕਸ਼ਨ ਚੱਲ ਹੀ ਰਹੀ ਹੈ ਹਜੇ, ਇਟਸ ਗੋਇੰਗ ਲਾਈਵ ਰਾਈਟ ਨਾਓ, ਸੋ ਮੈਂ ਤੁਹਾਨੂੰ ਉਹਦੀ ਵੀ ਅਪਡੇਟ ਦੇਵਾਂਗਾ। ਨਾਲ ਹੁਣ ਤੁਹਾਡੀਆਂ ਕਾਲਸ ਵੀ ਲੈ ਰਹੇ ਹਾਂ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਹੋ 647-272-8182। ਜੀ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਹੋ ਜੀ, ਗੋ ਹੈਡ ਸਰ।
ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਸਰ, ਸਤਿ ਸ਼੍ਰੀ ਅਕਾਲ ਜੀ।
ਜਿਦਵੀਰ ਜੀ, ਮੇਰਾ ਸਿਰਫ ਇੱਕ ਕੁਐਸਚਨ ਹੈ, ਕੱਲ ਆਪਣੀ ਡਿਸਕਸ਼ਨ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਅਕਸਰ ਇਹ ਸਵਾਲ ਉੱਠ ਜਾਂਦਾ ਕਿ ਇੱਥੇ ਜਾਂ ਰਿਫਿਊਜੀ ਮੰਗਾਏ ਸੀ ਤੇ ਉਹ ਰਿਫਿਊਜੀ ਤਾਂ ਆ ਗਏ ਸੀ, ਲੇਕਿਨ ਉਹਦੇ ਬਾਰੇ ਇਹ ਨਹੀਂ ਸੀ ਪਤਾ ਚੱਲਿਆ ਕਿ ਰਿਫਿਊਜੀ ਜ਼ਿਆਦਾ ਸੀਰੀਆ ਤੋਂ ਆਏ ਆ, ਲੇਕਿਨ ਕੌਣ ਹੈ ਕੌਣ ਨਹੀਂ, ਕਿਉਂਕਿ ਅਕਸਰ ਇਹੀ ਹੁੰਦਾ ਕਿ ਮੁਸਲਿਮ ਜ਼ਿਆਦਾ ਆਏ ਉਹਨਾਂ ਰਿਫਿਊਜੀ, ਲੇਕਿਨ ਜਿੱਥੋਂ ਤੱਕ ਮੇਰੀ ਜੋ ਲੋਕਾਂ ਨਾਲ ਗੱਲਬਾਤ ਹੋਈ ਹੈ ਯੂਨੀਵਰਸਿਟੀ ਵਿੱਚ, ਜ਼ਿਆਦਾ ਜੋ ਲੋਕ ਇੱਥੇ ਆਏ ਆ ਉਹ ਕ੍ਰਿਸਚਨਸ ਆਏ, ਕਿਉਂਕਿ ਮੁਸਲਿਮ ਕੰਟਰੀ ਸੀ ਉੱਥੇ ਤਾਂ ਮੁਸਲਿਮ ਦੀ ਤਾਂ ਇੰਨੀ ਪ੍ਰੋਬਲਮ ਨਹੀਂ, ਲੇਕਿਨ ਕ੍ਰਿਸਚਨ ਜ਼ਰੂਰ ਆਏ ਆ ਤੇ ਮੇਰੇ ਕੋਲ ਬਲਕਿ ਇਵਨ ਐਵੀਡੈਂਸ ਵੀ ਹੈ ਜੋ ਆਏ ਆ ਉਹ ਇੱਥੇ ਬਿਜ਼ਨਸ ਕਰ ਰਹੇ ਹੈ, ਤੇ ਉਹਨਾਂ ਵਿੱਚੋਂ ਗਵਰਨਮੈਂਟ ਨੇ ਇਹ ਵੀ ਸਕੀਮ ਕੀਤੀ ਸੀ ਕਿ ਜੋ ਇਹ ਲੋਕ ਆਏ ਆ ਇਹਨਾਂ ਨੂੰ ਸੈੱਟ ਕਰਨ ਲਈ ਯੂਨੀਵਰਸਿਟੀ ਗਵਰਨਮੈਂਟ ਇੱਕ ਪ੍ਰੋਗਰਾਮ ਚਲਾਇਆ ਸੀ, 100,000 ਉਹ ਤੁਹਾਨੂੰ ਦਿੰਦੇ ਸੀ ਬਿਜ਼ਨਸ ਸਟਾਰਟ ਕਰਨ ਲਈ, ਜਿਸ ਦੇ ਵਿੱਚੋਂ ਕਿ ਤੁਸੀਂ ਵਾਪਸ ਕਰਨਾ 70, ਤੇ ਉਹਦੇ ਵਿੱਚ ਫਿਰ ਉਹ ਅਬਿਊਜ਼ ਵੀ ਹੋਇਆ ਕਿ ਲੋਕਾਂ ਨੇ ਉਹ ਬੈਂਕਰਪਸੀਆਂ ਸ਼ੋਅ ਕਰ ਦਿੱਤੀਆਂ। ਇਹਦੀ ਮੇਰੇ ਕੋਲ ਸੋਲਿਡ ਜਿਹੜੀ ਹੈਗੀ ਐਵੀਡੈਂਸ ਹੈਗੀ ਹੈ, ਕਿਉਂਕਿ ਮੇਰੇ ਫਰੈਂਡ ਦਾ ਬਿਜ਼ਨਸ ਉਹਨਾਂ ਲੋਕਾਂ ਦੇ ਨਾਲ ਸੀ, ਤੇ ਉਹਨਾਂ ਨੇ ਮੈਨੂੰ ਸਾਰੀ ਸਟੋਰੀ ਦੱਸੀ ਹੈ ਕਿ ਇਹਨਾਂ ਲੋਕਾਂ ਨੇ ਉਹ ਜੋ 70 ਵਾਪਸ ਕਰਨਾ ਸੀ ਉਹ ਵੀ ਨਹੀਂ ਕੀਤਾ ਤੇ ਲੈ ਕੇ ਉਹ ਚੀਜ਼ਾਂ ਫਰਾਰ ਹੋਏ ਸਾਰਾ ਕੁਛ, ਤੇ ਖੈਰ ਨਹੀਂ ਵੀ ਉਹ ਤਾਂ ਦੂਸਰਾ ਟੌਪਿਕ ਹੈ, ਲੇਕਿਨ ਮੈਂ ਤੁਹਾਨੂੰ ਇਹੀ ਕਹਿਣਾ ਸੀ ਵੀ ਸ਼ਾਇਦ ਤੁਹਾਡੇ ਕੋਲ ਕੋਈ ਫੈਕਟਸ ਹੋਣਗੀਆਂ ਫਿਗਰਸ ਵਟਐਵਰ ਕਿ ਕਿਹੜੀ ਕਮਿਊਨਿਟੀ ਜ਼ਿਆਦਾ ਆਈ ਹੈ ਕਿਹੜੀ ਨਹੀਂ ਆਈ ਹੈ, ਜਿੱਥੋਂ ਤੱਕ ਜਿਹਦੇ ਵਿੱਚ ਮੈਂ ਚੈੱਕ ਆਊਟ ਕੀਤਾ ਉਹ ਜ਼ਿਆਦਾ ਮੈਜੋਰਟੀ ਜਿਹੜੇ ਉਹ ਕ੍ਰਿਸਚਨ ਆਏ ਆ ਆਪਣੇ ਸੀਰੀਆ ਤੋਂ, ਨਾ ਕਿ ਮੁਸਲਿਮ ਆਏ। ਮੈਂ ਇੰਨਾ ਹੀ ਕਹਿਣਾ ਸੀ, ਬਾਕੀ ਮੈਂ ਨੈਕਸਟ ਕੋਈ ਮੇਰਾ ਹੋਇਆ ਕੁਐਸਚਨ ਦੁਬਾਰਾ ਤੁਹਾਨੂੰ ਕਰ ਲਵਾਂਗਾ। ਥੈਂਕ ਯੂ ਵੈਰੀ ਮਚ, ਮੈਂ ਆਫ ਦੇ ਸੁਣਨਾ ਯੁਧਵੀਰ ਜੀ। ਥੈਂਕ ਯੂ।
ਥੈਂਕ ਯੂ ਜੀ। ਹਾਂਜੀ ਬਿਲਕੁਲ, ਮੇਨਲੀ ਤਾਂ ਜੀ ਉਹ ਜਿਹੜੇ ਉੱਥੋਂ ਸੀਰੀਅਨ ਜਿਹੜੇ ਮਾਇਨੋਰਟੀ ਕਮਿਊਨਿਟੀ ਤੋਂ ਸੀਗੇ ਉਹਨਾਂ ਵਾਸਤੇ ਇਹ ਸਪੋਰਟ ਗਰੁੱਪ ਜਿਹੜਾ ਬਣਾਇਆ ਗਿਆ ਸੀ ਔਰ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ, ਬਟ ਐਸੀ ਕੋਈ ਡਿਸਟਿੰਕਸ਼ਨ ਇਹ ਨਹੀਂ ਕੀਤੀ ਕਿ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਕਿ ਜੀ ਹਾਂਜੀ ਕਿਆ ਉਹਨਾਂ ਨੂੰ ਕ੍ਰਿਸਚਨ ਬੁਲਾਇਆ ਹੋਣ ਜਾਂ ਮੁਸਲਿਮ ਹੋਣ। ਸੀਰੀਅਨ ਰਿਫਿਊਜੀਜ਼ ਮੀਨਸ ਜੋ ਵੀ ਬੰਦੇ ਉਹਨਾਂ ਨੂੰ ਲੱਗਦਾ ਸੀਗਾ ਕਿ ਉੱਥੇ ਸੀਰੀਆ ਦੇ ਵਿੱਚ, ਈਵਨ ਤੁਹਾਨੂੰ ਯਾਦ ਹੋਏਗਾ ਸਾਡੇ ਉਸ ਵੇਲੇ ਵੀ ਡਿਫੈਂਸ ਮਿਨਿਸਟਰ ਸੀ, ਹੁਣ ਵੀ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਸਾਹਿਬ ਆਪ ਵੀ ਉੱਥੇ ਗਏ, ਉਹਨਾਂ ਨੇ ਸਾਰਾ ਉੱਥੇ ਸੈਟਅਪ ਕੀਤਾ ਸੀਗਾ ਕੈਨੇਡਾ ਨੇ ਕਿ ਜਿਹੜੇ ਵੀ ਕੋਈ ਰਿਫਿਊਜੀਜ਼ ਕੈਨੇਡਾ ਆਉਣਾ ਚਾਹੁੰਦੇ ਹੈਗੇ ਨੇ ਔਰ ਉਹ ਇੱਥੇ ਬਿਲਕੁਲ ਆ ਸਕਦੇ ਨੇ, ਚਾਹੇ ਕੋਈ ਪ੍ਰਾਈਵੇਟਲੀ ਸਪੋਂਸਰਡ ਸੀਰੀਅਨ ਰਿਫਿਊਜੀ ਸੀਗੇ ਜਾਂ ਸਰਕਾਰ ਨੇ ਜਿਹੜੇ ਖੁਦ ਕੁਝ ਸਰਕਾਰ ਨੇ ਕੁਆਲੀਫਾਈ ਕੀਤੇ ਸੀਗੇ ਉਹ ਵੀ ਇੱਥੇ ਜਿਹੜੇ ਨੇ ਉਹ ਆ ਸਕਦੇ ਸੀਗੇ। ਸੋ ਉਹਦੇ ਵਿੱਚ ਸਰਕਾਰ ਵੱਲੋਂ ਕੋਈ ਡਿਸਟਿੰਕਸ਼ਨ ਨਹੀਂ ਕੀਤੀ ਗਈ, ਜ਼ਾਹਿਰ ਜੀ ਗੱਲ ਹੈ ਕਿ ਯਸ ਉੱਥੇ ਬਹੁਤ ਸਾਰੇ ਜਿਹੜੇ ਕ੍ਰਿਸਚਨ ਸੀਗੇ ਦੇਵਰ ਬੀਂਗ ਪ੍ਰੋਸੀਕਿਊਟਿਡ ਦੇ ਲੈਫਟ ਦੇਅਰ ਪਲੇਸਿਸ, ਸੋ ਉਹਦੇ ਵਿੱਚ ਬਹੁਤ ਸਾਰੇ ਕ੍ਰਿਸਚਨ ਜਿਹੜੇ ਨੇ ਉਹ ਵੀ ਇੱਥੇ ਆ ਗਏ ਨੇ। ਐਗਜੈਕਟ ਨੰਬਰ ਕਿੰਨਾ ਹੈਗਾ ਕਿ ਜੀ ਹਾਂਜੀ ਐਗਜੈਕਟ ਨੰਬਰ ਕਿੰਨੇ ਮਤਲਬ ਟੋਟਲ ਸੋਰੀ ਕਿ ਕਿਹੜੀ ਪਰਟੀਕੁਲਰ ਰਿਲੀਜਨ ਦੇ ਹੈਗੇ ਨੇ ਮੈਂ ਚੈੱਕ ਕਰ ਲਾਂਗਾ ਸਰ, ਮੇਰੇ ਕੋਲ ਇਸ ਵੇਲੇ ਐਗਜੈਕਟ ਇਹ ਨੰਬਰ ਨਹੀਂ ਹੈ ਕਿ ਰਿਲੀਜਨ ਵਾਈਜ਼ ਕਿੰਨੇ ਹੈਗੇ ਨੇ। ਹਾਂ ਮੇਰੇ ਕੋਲ ਇਹ ਜ਼ਰੂਰ ਹੈ ਕਿ ਕਿੰਨੇ ਪ੍ਰਾਈਵੇਟਲੀ ਸਪੋਂਸਰਡ ਸੀਗੇ, ਕਿੰਨੇ ਸਰਕਾਰ ਨੇ ਬੁਲਾਏ ਆ, ਸਰਕਾਰ ਨੇ ਜਿਹੜੇ ਬੁਲਾਏ ਸੀਗੇ ਉਹ ਤਕਰੀਬਨ 21,000 ਜਾਂ 22,000 ਸੀਗੇ, ਸੋ ਜਿਹੜੇ ਪ੍ਰਾਈਵੇਟਲੀ ਆਏ ਸੀਗੇ ਕਿ ਜਿਹੜੇ ਲੋਕਾਂ ਨੇ ਪ੍ਰਾਈਵੇਟਲੀ ਆਪ ਸਪੋਂਸਰ ਕੀਤੇ ਉਹ ਤਕਰੀਬਨ 14,000 ਦੇ ਆਸ ਪਾਸ ਉਹ ਸੀਗੇ। ਫਿਰ ਕੁਛ ਬਲੈਂਡਡ ਵੀਜ਼ਾ ਆਫਿਸ ਜਿਹੜੇ ਸੀਗੇ ਉਹਨਾਂ ਵੱਲੋਂ ਕੁਛ ਲਿਆਂਦੇ ਗਏ ਸੀ ਉਹ ਤਕਰੀਬਨ 4,000 ਸੀਗੇ। ਸੋ ਟੋਟਲ ਤੁਸੀਂ ਲਗਾ ਲਓ ਕਿ ਦੇਖੋ 21,000 ਇੱਕ ਹੋ ਗਿਆ, 14 ਤੁਹਾਡਾ ਦੂਸਰਾ ਹੋ ਗਿਆ, ਲਗਭਗ 35 ਦੇ ਆਸ ਪਾਸ ਇਹ ਹੋ ਗਏ, ਤੇ ਬਾਕੀ 4,000 ਜਿਹੜੇ ਉਹ ਬਲੈਂਡਡ ਸੀਗੇ, ਤੋਂ ਲਗਭਗ 40 ਤੋਂ 45 ਜਿਹੜੇ ਆ ਇਹ ਸਾਰਾ ਜਿਹੜਾ ਜੀ ਇਹ ਹੋ ਸਕਦਾ। ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਹਰਭਜਨ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹਾਂਜੀ 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 ਸਰ, ਗੁੱਡ ਮਾਰਨਿੰਗ। ਹਾਂਜੀ ਹਰਭਜਨ ਜੀ, ਗੋ ਹੈਡ। ਠੀਕ ਹੈ,
ਆਪਣੇ ਆਪਣੇ ਕੇਸ ਦੇ ਬਾਰੇ ਥੋੜਾ ਬਹੁਤ ਮਿਲਦੇ ਨੇ, ਮੈਂ ਜਾਣਦਾ ਲੋਕਾਂ ਦੇ ਘਰ ਮੁਸਲਮਾਨ ਵੀ ਨੇ ਕ੍ਰਿਸਚਨ ਵੀ ਨੇ, ਤੇ ਬਾਕੀ ਮੇਰਾ ਕੁਐਸਚਨ ਤੇ ਤੁਹਾਡਾ IPL ਬਾਰੇ ਸੀ, ਤੇ ਮੈਂ ਇਹ ਪੁੱਛਣਾ ਸੀ ਜਿੱਦਾਂ ਕੰਪੈਰੀਜ਼ਨ ਕਰਦੇ ਆ ਕ੍ਰਿਕਟ ਦੇ ਨਾਲ ਸੌਕਰ ਦਾ ਜਾਂ ਦੂਜੀਆਂ ਗੇਮ ਦਾ ਐਨਕੇ ਵਗੈਰਾ, ਕਿਹੜੀ ਗੇਮ ਚ ਪੈਸੇ ਜ਼ਿਆਦਾ ਹੈ?
ਸਭ ਤੋਂ ਜ਼ਿਆਦਾ ਪੈਸੇ ਕਿਹੜੀ ਗੇਮ 'ਚ ਹੈ ਸਰ? ਬਾਸਕਟਬਾਲ 'ਚ ਕਾਫ਼ੀ ਪੈਸੇ ਹੈਗੇ ਨੇ, ਆਈਸ ਹਾਕੀ ਦੇ ਵਿੱਚ ਕਾਫ਼ੀ ਜ਼ਿਆਦਾ ਪੈਸੇ ਹੈਗੇ ਨੇ, ਲੇਕਿਨ ਕੰਪੈਰੀਜ਼ਨ ਇਸ ਲਈ ਵੀ ਥੋੜ੍ਹਾ ਫੇਅਰ ਨਹੀਂ ਹੋਏਗਾ ਕਿਉਂਕਿ ਆਹ ਜਿਹੜੇ ਪੈਸੇ ਹੁਣ ਕ੍ਰਿਕਟ ਦੇ ਦਿੱਤੇ ਜਾ ਰਹੇ ਨੇ, 2 ਮਿਲੀਅਨ, 1.5 ਮਿਲੀਅਨ ਜਾਂ 10 ਕਰੋੜ, 12 ਕਰੋੜ, 15 ਕਰੋੜ ਜਿਹੜਾ ਤੁਸੀਂ ਸੁਣ ਰਹੇ ਹੋ, ਇਹ ਸਿਰਫ 7 ਹਫ਼ਤਿਆਂ ਲਈ ਹੈ, ਇਹ ਸਾਰੇ ਸੀਜ਼ਨ ਲਈ ਨਹੀਂ ਹੈ। ਯੂਜਲੀ ਆਈਸ ਹਾਕੀ ਦੇ ਵਿੱਚ ਤੁਸੀਂ ਦੇਖਦੇ ਹੋ ਕਿ 30 ਮਿਲੀਅਨ, 40 ਮਿਲੀਅਨ ਦੀ ਜਿਹੜੀ ਡੀਲ ਹੁੰਦੀ ਹੈ, 50 ਮਿਲੀਅਨ ਦੀ, 70 ਮਿਲੀਅਨ, 100 ਮਿਲੀਅਨ ਦੀ ਡੀਲ ਹੁੰਦੀ ਹੈ, ਉਹ ਤਕਰੀਬਨ ਸਾਰੇ ਸੀਜ਼ਨ ਵਾਸਤੇ ਹੁੰਦੀ ਹੈ। ਇਹ ਜੋ ਪੈਸੇ ਇਹਨਾਂ ਨੂੰ ਮਿਲ ਰਹੇ ਨੇ ਸਿਰਫ 7 ਹਫ਼ਤਿਆਂ ਲਈ ਮਿਲ ਰਹੇ ਨੇ, ਸੋ ਬਾਕੀ ਇਹਨਾਂ ਨੂੰ ਇਹ ਸਾਰੇ ਜਿਹੜੇ ਕ੍ਰਿਕਟਰਸ ਨੇ ਉਹ ਹਰੇਕ ਜਗ੍ਹਾ ਤੋਂ ਪੈਸੇ ਕਮਾਉਂਦੇ ਨੇ। ਹੁਣ ਫਰਜ਼ ਕਰ ਲਓ ਕਿ ਕੋਈ ਵੈਸਟ ਇੰਡੀਅਨ ਕ੍ਰਿਕਟਰ ਹੈ, ਆਹੁਣ ਸ਼ਰਮਨ ਹੈਟਮਾਇਰ ਹੈ, $2.5 ਮਿਲੀਅਨ ਉਹਨੂੰ 7 ਹਫ਼ਤੇ ਜਿੱਥੇ ਮਿਲ ਜਾਣਾ ਇੰਡੀਆ ਵਾਲੇ ਨੇ ਦੇ ਦੇਣਾ, ਫਿਰ ਉਹਨੇ ਬੰਗਲਾਦੇਸ਼ ਤੋਂ ਪੈਸੇ ਬਣਾ ਲੈਣੇ, ਫਿਰ ਉੱਥੇ KFC ਬਿਗ ਬੈਚ ਲੀਗ ਚੱਲਦੀ ਆਸਟ੍ਰੇਲੀਆ ਉੱਥੋਂ ਉਹਨਾਂ ਨੇ ਪੈਸੇ ਬਣਾ ਲੈਣੇ ਨੇ, ਸੋ ਜਿੱਥੇ ਜਿੱਥੇ ਹੁਣ ਪਾਕਿਸਤਾਨ PSL ਪਾਕਿਸਤਾਨ ਸੁਪਰ ਲੀਗ ਉੱਥੋਂ ਪੈਸੇ ਬਣਾ ਲੈਣੇ ਨੇ, ਸੋ ਫਿਰ ਆਪਣਾ ਜਿਹੜਾ ਰੈਗੂਲਰ ਕ੍ਰਿਕਟ ਬੋਰਡ ਆ ਜਿਹਦੇ ਲਈ ਕ੍ਰਿਕਟ ਖੇਡਦੇ ਨੇ ਉਹਦੇ ਤੋਂ ਉਹਨਾਂ ਨੇ ਪੈਸੇ ਬਣਾ ਲੈਣੇ ਨੇ। ਇਹ ਤੇ ਆਫੀਸ਼ੀਅਲ ਫੀਸ ਆ ਇਹਨਾਂ ਦੀ ਖੇਡਣ ਦੀ, ਇਸ ਤੋਂ ਇਲਾਵਾ ਹੋਰ ਕਾਫੀ ਪੈਸਾ ਜਿਹੜਾ ਇਹ ਬਣਾ ਸਕਦੇ ਨੇ। ਤੋ ਅੱਜ ਇਹ ਕਹਿ ਸਕਦੇ ਹਾਂ ਕਿ ਜਿਹੜਾ ਕ੍ਰਿਕਟ ਹੈਗਾ ਉਹ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਇਟ ਇਜ਼ ਵਨ ਆਫ ਦਾ ਹਾਈਐਸਟ ਪੇਡ ਸਪੋਰਟਸ, ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕ੍ਰਿਕਟ ਇਜ਼ ਦੀ ਹਾਈਐਸਟ ਪੇਡ ਸਪੋਰਟ, ਇਟ ਇਜ਼ ਵਨ ਆਫ ਦੀ ਹਾਈਐਸਟ ਪੇਡ ਸਪੋਰਟ ਜਿਹੜੀ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਵਿਰਾਟ ਕੋਹਲੀ ਜਾਂ ਹੋਰ ਕਈ ਜਿਹੜੇ ਮਸ਼ਹੂਰ ਕ੍ਰਿਕਟਰ ਨੇ ਉਹ ਚੰਗਾ ਪੈਸਾ ਇਹਦੇ ਤੋਂ ਕ੍ਰਿਕਟ ਬਣਾ ਰਹੇ। ਮੈਂ ਇਹਦੇ 'ਚ ਜ਼ਰੂਰ ਗੱਲ ਕਰਾਂਗਾ। ਅੱਜ ਇੱਕ ਠੇਲੇ ਵਾਲਾ ਸੀਗਾ, ਉਹ ਜਿਹੜਾ ਰੇਹੜੀ ਲਾਉਂਦਾ ਸੀ ਇੱਕ ਲੜਕਾ, ਉਹ ਅੱਜ ਕਰੋੜਪਤੀ ਹੋ ਗਿਆ ਅੱਜ ਉਹਦਾ, ਕਿਉਂਕਿ ਟੈਲੈਂਟ ਸੀਗਾ ਉਹਦੇ ਅੰਦਰ। ਪਹਿਲਾਂ ਇਹ ਮੌਕਾ ਨਹੀਂ ਸੀ ਮਿਲਦਾ ਸਪੋਰਟਸ ਦੇ ਵਿੱਚ, ਹੋਰ ਸਪੋਰਟਸ ਦੇ ਵਿੱਚ ਹਜੇ ਵੀ ਇੰਡੀਆ 'ਚ ਮੌਕਾ ਮਿਲ ਰਿਹਾ ਪਰ ਇੰਨਾ ਮੌਕਾ ਨਹੀਂ ਮਿਲ ਰਿਹਾ, ਲੇਕਿਨ ਕ੍ਰਿਕਟ ਦੇ ਵਿੱਚ ਇੰਨਾ ਪੈਸਾ ਹੈ ਕਿ ਅੱਜ ਇੱਕ ਠੇਲੇ ਲਗਾਉਣ ਵਾਲਾ ਅੱਜ ਰਾਤੋਂ ਰਾਤ ਕਰੋੜਪਤੀ ਹੋ ਗਿਆ। ਪੰਜਾਬ ਦੇ 2 ਯੰਗ ਲੜਕੇ ਜੇ ਤੁਹਾਨੂੰ ਯਾਦ ਹੋਏ, ਤੇ 2 ਕਜ਼ਨ ਬ੍ਰਦਰ ਸੀਗੇ ਪੰਜਾਬ ਤੋਂ, ਪਿਛਲੀ ਜਦੋਂ IPL ਦੀ ਇਸੇ ਤਰ੍ਹਾਂ ਬੋਲੀ ਲੱਗ ਰਹੀ ਸੀਗੀ, ਸੋ ਪਿਛਲੀ IPL ਦੇ ਵਿੱਚ ਉਹ ਪੰਜਾਬ ਦੇ 2 ਯੰਗ ਲੜਕਿਆਂ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕਿੰਨੀ ਉਹਨਾਂ ਦੀ ਬੋਲੀ ਲੱਗੀ, ਕਿੰਨੇ ਪੈਸੇ ਉਹਨਾਂ ਨੂੰ ਮਿਲ ਰਹੇ ਨੇ ਇੱਕ ਸੀਜ਼ਨ ਵਾਸਤੇ, ਸਿਰਫ ਇੱਕ ਸੀਜ਼ਨ ਵਾਸਤੇ, ਇੱਕ ਨੂੰ ਮੇਰੇ ਖਿਆਲ ਦੇ ਨਾਲ ਮਿਲੇ ਸੀਗੇ $2.5 ਲੱਖ ਔਰ ਇੱਕ ਨੂੰ $4.5 ਜਾਂ $5 ਲੱਖ। ਹੁਣ ਪੰਜਾਬ ਤੁਸੀਂ ਦੇਖੋ ਕਿੰਨਾ ਇਨਕਰੇਜਿੰਗ ਹੈ। ਅੱਗੇ ਇੱਕ ਦੌਰ ਹੁੰਦਾ ਸੀ ਕਿ ਇੰਡੀਆ ਦੀ ਕ੍ਰਿਕਟ ਟੀਮ ਵਾਸਤੇ, ਚਲੋ ਹਰਭਜਨ ਸਿੰਘ ਜੀ ਆ ਗਏ, ਬਹੁਤ ਕੋਈ ਟੈਲੈਂਟਡ ਹੁੰਦਾ ਸੀ, ਯੁਵਰਾਜ ਸਿੰਘ ਨੂੰ ਮੌਕਾ ਮਿਲ ਗਿਆ ਉਹਨੂੰ ਮਿਲਦਾ ਸੀ, ਜਿਹੜੇ ਅੱਜ ਹੁਣ ਤਾਂ ਵੈਸੇ ਰਣਜੀ ਟਰਾਫੀ 'ਚ ਬੜੇ ਪੈਸੇ ਮਿਲਦੇ ਆ, ਤੁਸੀਂ ਰਣਜੀ ਟਰਾਫੀ ਖੇਲੋ, ਦੇਦਰ ਟਰਾਫੀ ਖੇਲੋ, ਇੰਡੀਆ 'ਚ ਡੋਮੈਸਟਿਕ ਕ੍ਰਿਕਟ 'ਚ ਬੜਾ ਪੈਸਾ ਮਿਲਦਾ, ਲੇਕਿਨ ਕਿਸੇ ਦੌਰ ਦੇ ਵਿੱਚ ਇੰਨਾ ਪੈਸਾ ਨਹੀਂ ਹੁੰਦਾ, ਜਿਹੜਾ ਕੋਈ ਨੈਸ਼ਨਲ ਟੀਮ 'ਚ ਆ ਗਿਆ ਆ ਗਿਆ, ਬਾਕੀ ਸਭ ਇਸੇ ਤਰ੍ਹਾਂ ਰਹਿ ਜਾਂਦੇ ਸੀਗੇ। ਲੇਕਿਨ ਅੱਜ ਜੇ ਤੁਸੀਂ ਨੈਸ਼ਨਲ ਟੀਮ 'ਚ ਨਹੀਂ ਵੀ ਆਉਂਦੇ, ਤੁਹਾਨੂੰ ਰਣਜੀ ਟੀਮ 'ਚ ਬੜਾ ਪੈਸਾ ਮਿਲ ਜਾਂਦਾ ਹੈ, ਹੋਰ ਤੁਸੀਂ ਖੇਲਦੇ ਹੋ ਸਟੇਟ ਲਈ ਉਹਦੇ 'ਚ ਬੜੇ ਪੈਸੇ ਮਿਲਦੇ ਆ, ਔਰ ਜੇ ਤੁਸੀਂ IPL ਦੇ ਵਿੱਚ ਵੀ ਸਿਲੈਕਟ ਹੋ ਜਾਂਦੇ ਹੋ, ਜਿੱਦਾਂ ਕਿ ਮੈਂ ਤੁਹਾਨੂੰ ਹੁਣੇ ਦੱਸਿਆ ਹੀ ਹੈ ਕਿ ਕਈ ਯੰਗ ਖਿਲਾੜੀ ਹੋ ਜਾਂਦੇ ਆ, ਉਹਦੇ 'ਚ ਉਹਨਾਂ ਨੂੰ ਬੜਾ ਪੈਸਾ ਮਿਲਦਾ। ਇਹਦੇ ਨਾਲ ਕੀ ਹੈ ਕਿ ਉਹ ਉਹਨਾਂ ਲਈ ਇਹ ਬੜਾ ਵਧੀਆ ਮੌਕਾ ਹੈਗਾ ਕਿ ਇਸ ਕ੍ਰਿਕਟ ਦੇ ਜ਼ਰੀਏ, IPL ਦੇ ਜ਼ਰੀਏ ਉਹ ਚੰਗੇ ਪੈਸੇ ਜਿਹੜੇ ਬਣਾ ਸਕਦੇ, ਔਰ ਇਹ ਪੈਸੇ ਜਿਹੜੇ ਸਾਰੇ ਮਿਲਦੇ ਆ ਅਮੈਰੀਕਨ ਡਾਲਰ 'ਚ ਮਿਲਦੇ ਆ। 7 ਹਫ਼ਤੇ ਤੁਸੀਂ ਖੇਲਣਾ, ਸਿਰਫ 7 ਵੀਕਸ ਹੁੰਦਾ IPL, ਔਰ 7 ਹਫ਼ਤੇ ਖੇਲਣ ਵਾਸਤੇ, ਹਾਂ ਜੇ ਤੁਹਾਡਾ ਜ਼ਾਹਿਰ ਜੀ ਗੱਲ ਹੈ ਜੇ ਟੈਲੈਂਟ ਹੋਏਗਾ ਤਾਂ ਹੀ ਤੁਹਾਨੂੰ ਉਹ ਖਰੀਦਣਗੇ, ਤਾਂ ਹੀ ਤੁਹਾਨੂੰ ਸ਼ਾਮਿਲ ਕਰਨਗੇ, ਪਰ 7 ਹਫ਼ਤਿਆਂ ਵਾਸਤੇ ਉਹ ਬਹੁਤ ਬਹੁਤ ਜਿਹੜਾ ਪੈਸਾ ਉਹਨਾਂ ਨੂੰ ਮਿਲ ਜਾਏ। ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਜਸਜੀਤ ਜੀ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ ਜੀ। ਮੈਂ ਸਰ ਇਹ ਪੁੱਛਣਾ ਵੀ ਜਿਹੜਾ ਬਿੱਲ ਆਇਆ ਇੰਡੀਆ 'ਚ, ਇਹਦੇ ਵਿੱਚ ਕੀ ਲੌਜਿਕ ਕੀ ਹੈ ਜੀ ਬਿਹਾਈਂਡ, ਵੀ ਆਪਾਂ ਨੇ ਸਪੈਸੀਫਿਕ ਕਰਿਆ ਵੀ ਆਹੀ ਰਿਲੀਜਨ ਦੇ ਆ ਸਕਦੇ ਨੇ, ਪਿਓਰ ਰਿਲੀਜਨ, ਕੀ ਲੌਜਿਕ ਕੀ ਹੈ ਜੀ? ਉਹ ਲਿਖ ਦਿੰਦੇ ਮਾਈਨੋਰਟੀਜ਼, ਰਾਈਟ, ਤੇ ਇੰਨੀ ਗੱਲ ਲਿਖ ਦਿੰਦੇ, ਤਾਂ ਉਹਦੇ ਨਾਲ ਕੀ ਫਰਕ ਪੈਣਾ ਸੀ ਜਾਂ ਮੈਂਸ਼ਨ ਕਰਕੇ ਕੀ ਬੈਨੀਫਿਟ ਹੋਊਗਾ ਜਾਂ ਕਿਹੜਾ ਰੀਜ਼ਨ ਕੀ ਹੈ? ਦੂਜੀ ਗੱਲ ਇਹ ਜੀ, ਹੁਣ ਅਸੀਂ ਸਾਰੇ ਜਣੇ ਕੈਨੇਡਾ 'ਚ ਆਏ ਹੋਏ ਜੀ, ਕੱਲ੍ਹ ਨੂੰ ਇੱਥੇ ਗਵਰਨਮੈਂਟ ਇੱਦਾਂ ਕੋਈ ਰੂਲ ਲੈ ਕੇ ਆਉਂਦੀ ਹੈ ਵੀ ਅਸੀਂ ਸਿਰਫ ਯੂਰਪ ਤੋਂ ਕ੍ਰਿਸਚਨ ਹੀ ਲੈਣੇ ਨੇ ਜਾਂ ਆਹ ਕੰਟਰੀ ਲੈਣਾ, ਤਾਂ ਸਾਡਾ ਕੀ ਰਿਐਕਸ਼ਨ ਹੋਊਗਾ ਜੀ? ਕੀ ਅਸੀਂ ਚੁੱਪਚਾਪ ਬੈਠ ਜਾਵਾਂਗੇ, ਅਸੀਂ ਇੰਡੀਆ ਵਾਪਸ ਚਲੇ ਆਵਾਂਗੇ, ਜਾਂ ਫਿਰ ਅਸੀਂ ਇਹਨੂੰ ਬਰਦਾਸ਼ਤ ਕਰਾਂਗੇ? ਇਹ ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਜੀ। ਕਿ ਕਈ ਕੁਐਸਚਨ ਤੁਹਾਡੇ ਮਨ ਚ ਆਉਂਦੇ ਨੇ, ਕਿਉਂਕਿ ਜਦੋਂ ਤੱਕ ਅਸੀਂ ਇੰਡੀਆ ਚ ਹੁੰਦੇ ਹਾਂ ਜੀ, ਸਾਡੀ ਵਿਊ ਸਾਡੀ ਜਿਹੜੀ ਕਹਿੰਦੇ ਆਈ ਸਾਈਟ ਹੁੰਦੀ ਇੱਕੋ ਹੁੰਦੀ, ਇੱਕੋ ਚੀਜ਼ ਦੇਖਦੇ ਹਾਂ ਅਸੀਂ ਵੀ ਅਸੀਂ ਉੱਥੇ ਇੰਡੀਆ ਦਾ ਸੀਨ ਦੀ ਗੱਲ ਕਰ ਰਹੇ ਸੀ। ਜੇ ਅਸੀਂ ਬਾਹਰ ਆ ਜਾਂਦੇ ਵੀ ਸਾਨੂੰ ਥੋੜ੍ਹਾ ਜਿਹਾ ਉਸ ਚੀਜ਼ ਤੋਂ ਬਾਹਰ ਨਿਕਲ ਸੋਚਣਾ ਪੈਂਦਾ ਵੀ ਅੱਜ ਸਾਡੀ ਸਿਚੁਏਸ਼ਨ ਕੀ ਹੈ ਤੇ ਕੱਲ੍ਹ ਨੂੰ ਸਾਡੇ ਆਉਣ ਵਾਲੇ ਫਿਊਚਰ ਬੱਚਿਆਂ ਨੂੰ ਕੋਈ ਇੱਦਾਂ ਦਾ ਲੀਡਰ ਆ ਜਾਏ ਜਾਂ ਕੋਈ ਇੱਦਾਂ ਦਾ ਬਿੱਲ ਆ ਜਾਏ ਜਿਹਦੇ ਵਿੱਚ ਕਿਹਾ ਜਾਵੇ ਵੀ ਇੱਕ ਸਿਰਫ ਆਹ ਕੰਟਰੀ 'ਚ ਕ੍ਰਿਸਚਨ ਆਉਣਗੇ, ਅਸੀਂ ਬੀਂਗ ਏ ਡਿਫਰੈਂਟ ਕਮਿਊਨਿਟੀ ਜਾਂ ਡਿਫਰੈਂਟ ਰਿਲੀਜਨ ਹੋਣ ਦੇ ਕਾਰਨ ਸਾਡੇ 'ਤੇ ਕੀ ਰਿਐਕਸ਼ਨ ਹੋਊਗਾ ਜੀ? ਇਹ ਪਲੀਜ਼ ਮੈਨੂੰ ਇਹਦਾ ਕਲੈਰੀਫਾਈ ਕਰਿਓ ਜੀ, ਇੱਕ ਲੋਜਿਕ ਨੂੰ ਦੱਸੀਏ ਇੱਦਾਂ ਲਿਖਣ ਦਾ ਕੀ ਲੋਜਿਕ ਹੈ ਜੀ? ਮੈਂ ਆਬਵੀਅਸ ਸੁਣਦਾ ਤੁਹਾਡੇ।
ਹਾਂਜੀ ਬਿਲਕੁਲ ਸਰ, ਮੈਂ ਹੁਣੇ ਇਹਦੇ ਤੇ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੈਗੀ ਹੈ। ਮੈਂ ਜਸਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਵੀ ਦਿੰਦਾ, ਜੁਝਾਰ ਸਿੰਘ ਜੀ, ਗਰੀਸ਼ ਜੀ, ਬਾਕੀ ਸਾਰੇ ਕਾਲਰਸ ਵੀ ਆਉਂਦੀ ਹੈ ਜ਼ਰੂਰ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਡੀ ਲਾਈਨ ਇਸ ਵੇਲੇ ਫਰੀਡਮ ਮੋਬਾਈਲ ਜੁੜ ਗਈ ਹੈ, ਸੋ ਉਹਨਾਂ ਦੇ ਨਾਲ ਪਹਿਲਾਂ ਗੱਲ ਕਰਦੇ ਹਾਂ। ਜੀ ਸਿਮਰਨ ਜੀ, ਯੂ ਗੋ ਹੈਡ, ਔਰ ਉਸ ਤੋਂ ਬਾਅਦ ਫਿਰ ਮੈਂ ਇਸ ਸਵਾਲ ਦਾ ਜਵਾਬ ਵੀ ਦਿੰਦੇ ਹਾਂ ਔਰ ਬਾਕੀ ਕਾਲਰਸ ਨੂੰ ਅਗੇ ਕਰਦੇ। ਗੋ ਹੈਡ ਸਿਮਰਨ ਜੀ,
ਬਤਾਨਾ ਚਾਹਤੇ ਹੈ ਗੁਰਪ੍ਰੀਤ ਜੀ ਇਸ ਵਕਤ ਹਮਾਰੇ ਸਾਥ ਹੈ ਫਰੀਡਮ ਮੋਬਾਈਲ ਸੇ। ਵਾਈ ਮੀਡੀਆ ਕੀ ਟੀਮ ਹੋਣੇ ਵਾਲੀ ਹੈ ਕੱਲ ਲਾਈਵ ਔਨ ਲੋਕੇਸ਼ਨ 60 ਕੋਟਰਲ ਬੁਲੇਵਾਰਡ ਪਰ, ਔਰ ਕਿਆ ਡੀ ਬਤਾਏਗੀ ਗੁਰਪ੍ਰੀਤ ਜੀ। ਵੈਲਕਮ ਟੂ ਦ ਸ਼ੋਅ ਗੁਰਪ੍ਰੀਤ ਜੀ।
ਥੈਂਕ ਯੂ ਜੀ, ਥੈਂਕ ਯੂ ਸੋ ਮਚ। ਔਰ ਬਿਲਕੁਲ ਜੀ, ਜਿਵੇਂ ਸਿਮਰਨ ਜੀ ਨੇ ਦੱਸਿਆ ਕਿ ਕੱਲ੍ਹ ਨੂੰ ਵਾਈ ਮੀਡੀਆ ਦੀ ਟੀਮ ਲਾਈਵ ਔਨ ਲੋਕੇਸ਼ਨ ਹੋਣ ਵਾਲੀ ਹੈ ਜੀ 60 ਕੋਟਰਲ ਬੁਲੇਵਾਰਡ ਤੇ ਫਰੀਡਮ ਮੋਬਾਈਲ ਤੇ। ਸੋ ਜੇਕਰ ਤੁਸੀਂ ਨਵਾਂ ਫੋਨ ਲੈਣਾ ਚਾਹੁੰਦੇ ਹੋ ਤਾਂ ਦੱਸ ਦਈਏ, ਬਹੁਤ ਹੀ ਵਧੀਆ ਵਧੀਆ ਡੀਲਸ ਲਗਾ ਦਿੱਤੀਆਂ ਗਈਆਂ ਨੇ। ਸੋ ਅਗਰ ਤੁਸੀਂ ਕੋਈ ਲੇਟੈਸਟ ਆਈਫੋਨ ਲੈਣਾ ਜਾਂ ਲੇਟੈਸਟ ਕੋਈ ਸੈਮਸੰਗ ਦਾ ਫੋਨ ਲੈਣਾ, ਕਿਸੇ ਵੀ ਕੰਪਨੀ ਦਾ ਫੋਨ, ਸਾਰੇ ਫੋਨ ਬਿਲਕੁਲ ਜ਼ੀਰੋ ਡਾਊਨ ਪੇਮੈਂਟ ਤੇ ਲਗਾ ਦਿੱਤੇ ਗਏ ਨੇ। ਤੇ ਕਈ ਸਾਰੇ ਐਸੇ ਫੋਨ ਹੈਗੇ ਜਿਹੜੇ ਤੁਹਾਨੂੰ ਪਲਾਨ ਦੇ ਵਿੱਚ ਬਿਲਕੁਲ ਫ੍ਰੀ ਮਿਲ ਰਹੇ ਨੇ, ਜਿਸ ਤਰ੍ਹਾਂ ਕਿ $50 ਦੇ ਪਲਾਨ ਦੇ ਵਿੱਚ ਸੈਮਸੰਗ ਦਾ A50 ਫੋਨ ਤੁਹਾਨੂੰ ਬਿਲਕੁਲ ਜ਼ੀਰੋ ਤੇ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਅਗਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ $55 ਤੋਂ ਸਟਾਰਟ ਹੋ ਜਾਂਦੇ ਆ ਜੀ। $55 ਦੇ ਵਿੱਚ ਤੁਹਾਨੂੰ iPhone 8 ਜਿਹੜਾ ਹੈਗਾ ਬਿਲਕੁਲ ਜ਼ੀਰੋ ਤੇ ਦਿੱਤਾ ਜਾ ਰਿਹਾ। ਸੋ ਤੁਸੀਂ ਪਹੁੰਚ ਸਕਦੇ ਹੋ ਜੀ 60 ਕੋਟਰਲ ਬੁਲੇਵਾਰਡ ਤੇ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਕੋਟਰਲ ਹੈ ਜੀ, ਟਰਟਲ ਜੈਕਸ ਵਾਲਾ ਪਲਾਜ਼ਾ ਤੇ। ਵਧੇਰੀ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ ਜੀ 905-216-9964 9052169464 ਤੇ ਕਾਲ ਕਰੋ ਤੇ ਇਨਫੋਰਮੇਸ਼ਨ ਲਓ। ਥੈਂਕ ਯੂ ਜੀ।
ਥੈਂਕ ਯੂ ਗੁਰਪ੍ਰੀਤ ਜੀ। ਔਰ ਕੱਲ ਬਿਲਕੁਲ 60 ਕੋਟਰਲ ਬੁਲੇਵਾਰਡ ਪਰ ਆਪ ਸਭ ਨੇ ਪਹੁੰਚਣਾ ਹੈ, ਇਨ ਡੀਲਸ ਕਾ ਫਾਇਦਾ ਉਠਾਣਾ ਹੈ। ਵਾਈ ਮੀਡੀਆ ਕੀ ਟੀਮ ਹੋਗੀ ਆਪ ਸਭ ਕੇ ਲਈ ਲਾਈਵ ਔਨ ਲੋਕੇਸ਼ਨ। ਔਰ ਯਜ਼ੀਰ ਜੀ, ਅਮਿਤ ਐਰੀ ਜੀ ਇਸ ਵਕਤ ਹਮਾਰੇ ਸਾਥ ਹੈ ਜੀ।
ਅਮਿਤ ਜੀ, ਹੈਲੋ ਸਰ, ਵੈਲਕਮ, ਹਾਊ ਆਰ ਯੂ?
ਜੀ ਸਾਊਥਵੈਸਟਰਨ ਪਲਸ ਦੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਦਾਦਾ ਜੀ।
ਨਮਸਕਾਰ, ਸਤਿ ਸ੍ਰੀ ਅਕਾਲ ਆਦਾਬ। ਔਰ ਅਮਿਤ ਤੇਰੀ ਜੀ, ਸਾਨੂੰ ਸਭ ਤੋਂ ਪਹਿਲਾਂ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਕਿ ਜਿਹੜੇ ਤੁਸੀਂ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹੋ, ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਜਦੋਂ ਤੁਸੀਂ ਕੋਈ ਵੀ ਪ੍ਰੋਜੈਕਟ ਦੇਖ ਰਹੇ ਹੋ, ਕਈ ਲੋਕ ਅੱਜ ਕੱਲ੍ਹ ਕਹਿੰਦੇ ਜੀ ਅਸੀਂ ਥੋੜ੍ਹਾ ਜਿਹਾ ਬ੍ਰੈਂਪਟਨ ਮਿਸੀਸਾਗਾ ਤੋਂ ਇੱਧਰ ਜਾਣਾ ਚਾਹੁੰਦੇ ਹਾਂ, ਉਹ ਮਿਲਟਨ ਵੱਲ ਜਾਂ ਫਿਰ ਹੈਮਿਲਟਨ ਤੁਸੀਂ ਜਾਣਾ ਹੈ, ਕਿਚਨਰ, ਵਾਟਰਲੂ, ਕੈਂਬਰਿਜ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ, ਲੰਡਨ, ਬਹੁਤ ਖਾਸ ਇਹਨਾਂ ਦੀ ਐਕਸਪਰਟੀਜ਼ ਹੈਗੀ ਹੈ ਅਮਿਤ ਤੇਰੀ ਜੀ ਦੀ, ਔਰ ਤੁਹਾਨੂੰ ਪ੍ਰੋਜੈਕਟ ਦੇਖ ਕੇ ਦੱਸ ਸਕਦੇ ਨੇ ਕਿ ਇੱਥੇ ਕੀ ਵੈਲਿਊ ਹੋ ਸਕਦੀ ਹੈ, ਕੋ ਘਰ ਤੁਸੀਂ ਵੇਚਣਾ ਹੈ, ਖਰੀਦਣਾ ਹੈ, ਤੁਸੀਂ ਅਮਿਤ ਤੇਰੀ ਜੀ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਅਮਿਤ ਤੇਰੀ ਜੀ, ਪਲੀਜ਼ ਸਾਨੂੰ ਡਿਟੇਲਸ ਦੱਸੋ ਸਰ।
ਹਾਂਜੀ ਜ਼ਰੂਰ ਜੀ, ਐਕਚੁਲੀ ਅਸੀਂ ਬਹੁਤ ਵਧੀਆ ਪ੍ਰੋਡਕਟ ਲੈ ਕੇ ਆਏ ਹਾਂ ਕਿਚਨਰ ਦੇ ਵਿੱਚ, ਟੋਟਲੀ ਫ੍ਰੀ ਹੋਲਡ ਟਾਊਨ ਹੋਮਸ ਨੇ ਜਿਹਨਾਂ ਦਾ ਸਟਾਰਟਿੰਗ ਪ੍ਰਾਈਸ 489,000 ਦਾ ਹੈ। ਇਹ ਟ੍ਰੈਡੀਸ਼ਨਲ ਟਾਊਨ ਹੋਮਸ ਨੇ, 2-story ਵਿਦ ਬੇਸਮੈਂਟ, ਉਹਨਾਂ ਦੇ ਵਿੱਚ ਤੁਹਾਨੂੰ ਡੈਕ ਵਗੈਰਾ ਸਾਰਾ, ਡੈਕ ਜਾਂ ਪੈਟੀਓ ਤੁਹਾਨੂੰ ਬਣਾ ਕੇ ਦੇ ਰਹੇ ਨੇ, ਅੰਦਰ ਦੇ ਅਪਗ੍ਰੇਡਸ ਕਾਫੀ ਅੱਛੇ ਨੇ। ਪਰ ਆਪਣਾ ਕਿਚਨਰ ਦੇ ਵਿੱਚ ਅੰਡਰ $500,000 ਦੇ ਵਿੱਚ ਟਾਊਨ ਹੋਮ ਨਹੀਂ ਮਿਲ ਰਹੇ ਨੇ, ਤੇ ਟੋਟਲੀ ਫ੍ਰੀ ਹੋਲਡ ਵਾਲੇ। ਸੋ ਇਹ ਕਾਫੀ ਹੌਟ ਪ੍ਰੋਡਕਟ ਹੈ, ਇਹਦਾ ਅਸੀਂ ਸਿਰਫ ਟੋਟਲ ਐਕਸਕਲੂਸਿਵ ਸਾਡੇ ਕੋਲ ਪ੍ਰੋਡਕਟ ਹੈ, ਇਹ ਮਾਰਕੀਟ ਦੇ ਵਿੱਚ ਨਹੀਂ ਹੈ, ਫੇਜ਼ 1 ਹੈ ਇਹਦਾ। ਸੋ ਪ੍ਰਾਈਸ ਇਹਦਾ ਜਿਹੜਾ ਹੈਗਾ ਉਹ ਇਵੈਂਚੁਅਲੀ ਹੋਰ ਉੱਤੇ ਜਾਏਗਾ। ਤੇ ਇਹਦੇ ਵਾਸਤੇ ਅਸੀਂ ਸੰਡੇ ਨੂੰ ਬ੍ਰੈਂਪਟਨ ਵੀ ਰੱਖ ਰਹੇ ਹਾਂ ਪ੍ਰੋਡਕਟ ਲਾਂਚ, ਤੁਸੀਂ ਸਾਨੂੰ ਕੰਟੈਕਟ ਕਰ ਲਓ, ਸੰਡੇ ਨੂੰ ਅਸੀਂ ਅਵੇਲੇਬਲ ਹੋਵਾਂਗੇ, ਮੰਡੇ ਮਾਰਨਿੰਗ ਨੂੰ ਵੀ ਅਸੀਂ ਇੱਥੇ ਅਵੇਲੇਬਲ ਹੋਵਾਂਗੇ। ਤੇ ਕੈਂਬਰਿਜ ਕਿਚਨਰ ਦੇ ਏਰੀਆ ਦੇ ਵਿੱਚ ਜੇ ਕੋਈ ਵੀ ਗੋਲਫ ਤੋਂ ਜੇ ਸਾਨੂੰ ਮਿਲਣਾ ਚਾਹੁੰਦੇ ਨੇ ਇਸ ਪ੍ਰੋਡਕਟ ਵਾਸਤੇ, ਤਾਂ ਅਸੀਂ ਸੈਟਰਡੇ ਨੂੰ ਅਵੇਲੇਬਲ ਹੋਵਾਂਗੇ ਇਹਦੇ ਲਈ। ਸੋ ਸਾਨੂੰ ਪਲੀਜ਼ ਕੰਟੈਕਟ ਕਰੋ 519-635-7562। As I mentioned, ke freehold townhomes from $489,000 and totally exclusively sade ko available hai gene. So tusi sanu website te bhi contact kar sakde ho www.amitairi.com te. Ede jehdi location hai bahut central hai, sara shopping areas ede nazdeek ne, 401 and highway 78 de bahut nazdeek hai. ਸੋ ਰੈਂਟਿੰਗ ਦੇ ਵਿੱਚ ਵੀ ਇਹਨਾਂ ਦਾ ਅਪਰੋਕਸੀਮੇਟਲੀ ਤੁਹਾਨੂੰ $2,000 ਤੋਂ $2,100 ਤੱਕ ਦਾ ਤੁਹਾਨੂੰ ਰੈਂਟ ਬੜੇ ਆਰਾਮ ਨਾਲ ਇੱਥੇ ਆਏਗਾ। ਤੇ ਅਸੀਂ ਐਸ ਯੂਜੁਅਲ ਅਸੀਂ ਆਪਣੇ ਕਲਾਇੰਟਸ ਦੀ ਆਲਵੇਜ ਰੈਂਟਿੰਗ ਦੇ ਵਿੱਚ ਵੀ ਹੈਲਪ ਕਰਦੇ ਹਾਂ ਸੋ ਇਫ ਯੂ ਵਿਲ ਬੀ ਬਾਇੰਗ ਇਟ ਅਸੀਂ ਤੁਹਾਨੂੰ ਰੈਂਟ ਕਰਨ ਦੇ ਵਿੱਚ ਵੀ ਇਹਦੀ ਸਪੋਰਟ ਕਰਾਂਗੇ ਹੈਲਪ ਕਰਾਂਗੇ ਸੋ ਤੁਸੀਂ ਪਲੀਜ਼ ਕੰਟੈਕਟ ਅਸ ਅਗੇਨ ਆਈਲ ਗਿਵ ਯੂ ਮਾਈ ਸੈਲਫੋਨ ਨੰਬਰ 519-635-7562 5935765 62 ਗੁੱਡ ਇਨਵੈਸਟਮੈਂਟ ਜਾਂ ਤੁਸੀਂ ਮੂਵ ਇਨ ਹੋਣਾ ਚਾਹੁੰਦੇ ਹੋ ਤਾਂ ਬਹੁਤ ਅੱਛਾ ਇੱਥੇ ਪ੍ਰੋਡਕਟ ਹੈ ਜੇ ਤੁਸੀਂ ਐਂਟਰੀ ਲੈਵਲ ਕੋਈ ਇਨਵੈਸਟਮੈਂਟ ਵੀ ਦੇਖ ਰਹੇ ਹੋ ਸਾਡੇ ਕੋਲ ਬੜੇ ਵਧੀਆ ਕੌਂਡੋਜ ਅਵੇਲੇਬਲ ਨੇ ਕਿਚਨਰ ਦੇ ਵਿੱਚ ਵਿਦ ਪਾਰਕਿੰਗ 3-10 ਦੀ ਰੇਂਜ ਦੇ ਵਿੱਚ 3-15 ਦੇ ਵਿੱਚ ਤੁਹਾਨੂੰ 600 ਸਕੇਅਰ ਫੀਟ ਦਾ ਕੌਂਡੋ ਤੁਹਾਨੂੰ ਕੇਂਦਰ ਦੇ ਵਿੱਚ ਕਿਚਨਰ ਦੇ ਵਿੱਚ ਮਿਲ ਜਾਏਗਾ ਸੋ ਪਲੀਜ਼ ਗਿਵ ਅਸ ਅ ਕਾਲ ਐਂਡ ਯੂ ਹੈਵ wonderful holiday season as well tanu wish karde have a you know wonderful holiday season and happy new year and again I'll repeat the phone number 519-635-7562
ਠੀਕ ਹੈ ਜੀ ਬਹੁਤ ਸ਼ੁਕਰੀਆ ਜੀ ਇੱਕ ਵਾਰੀ ਫਿਰ ਆਪਣਾ ਫੋਨ ਨੰਬਰ ਦੇ ਦਿਓ ਔਰ ਦੁਬਾਰਾ ਜਿਹੜਾ ਤੁਹਾਡਾ ਇੱਥੇ ਬ੍ਰੈਂਪਟਨ ਦੇ ਵਿੱਚ ਤੁਸੀਂ ਪ੍ਰੋਗਰਾਮ ਰੱਖ ਰਹੇ ਹੋ ਜੀ ਉਹਦੇ ਬਾਰੇ ਵੀ ਇੱਕ ਵਾਰੀ ਫਿਰ ਜਾਣਕਾਰੀ ਦੇ ਦਿਓ ਬਸ ਫੋਨ ਨੰਬਰ ਵੀ ਦੇਣਾ ਨਾਲ ਹੀ ਕੁਇਕਲੀ
ਬ੍ਰੈਂਪਟਨ ਦੇ ਵਿੱਚ ਇਹ ਪ੍ਰੋਡਕਟ ਲਾਂਚ ਅਸੀਂ ਕਰਾਂਗੇ ਤੁਸੀਂ ਸਾਨੂੰ ਸੰਡੇ 3 PM ਅਸੀਂ 2 ਕੰਟਰੀ ਕੋਰਟ ਬੁਲੇਵਾਰਡ ਜਿਹੜਾ ਕਿ 407 ਐਂਡ ਇਹਦੇ ਉੱਤੇ ਆ ਜਾਂਦਾ ਹੀਰੋ ਅੰਟਾਰੀ ਦੇ ਉੱਤੇ ਇਹਦੇ ਬਿਲਕੁਲ ਨਜ਼ਦੀਕ 2 ਕੰਟਰੀ ਕੋਰਟ ਬੁਲੇਵਾਰਡ ਦੇ ਉੱਤੇ ਰੀਮੈਕਸ ਰੀਅਲ ਸਟੇਟ ਸੈਂਟਰ ਦੇ ਆਫਿਸ ਦੇ ਵਿੱਚ ਤੁਸੀਂ ਸਾਨੂੰ ਸੰਡੇ ਨੂੰ ਮਿਲ ਸਕਦੇ ਹੋ ਤੇ ਮੰਡੇ ਨੂੰ ਵੀ ਅਸੀਂ ਉੱਥੇ ਅਵੇਲੇਬਲ ਹੋਵਾਂਗੇ ਮਾਰਨਿੰਗ ਟਾਈਮ ਦੇ ਵਿੱਚ ਸੋ ਤੁਸੀਂ ਆਪਣੀ ਸੀਟ ਰਿਜ਼ਰਵ ਕਰ ਸਕਦੇ ਹੋ ਸਾਨੂੰ ਕਾਲ ਕਰਕੇ 519-635-7562 ਦੇ ਉੱਤੇ ਜਾਂ ਸਾਨੂੰ ਵੈਬਸਾਈਟ ਤੁਹਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ www.amitteri.com ਤੇ ਜਾਂ ਤੁਸੀਂ ਮੈਨੂੰ ਸਿੱਧਾ ਈਮੇਲ ਭੇਜ ਸਕਦੇ ਹੋ amit@amitteri.com
ਠੀਕ ਹੈ ਜੀ ਬਹੁਤ ਸ਼ੁਕਰੀਆ ਸਰ ਐਂਡ ਵੀ ਵਿਸ਼ ਯੂ ਆਲ ਦ ਬੈਸਟ ਸਰ ਥੈਂਕ ਯੂ
ਥੈਂਕ ਯੂ ਥੈਂਕ ਯੂ
ਥੈਂਕ ਯੂ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਔਰ ਤੁਹਾਡੀਆਂ ਕਾਲਸ ਆ ਰਹੀਆਂ ਲਗਾਤਾਰ ਅਸੀਂ ਉਹਨਾਂ ਨੂੰ ਵੀ ਔਨ ਦੀਅਰ ਕਰ ਰਹੇ ਹੈਗੇ ਹਾਂ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ 6472728182 ਜੁਝਾਰ ਸਿੰਘ ਜੀ ਗਿਰੀਸ਼ ਜੀ ਕਿਰਪਾਲ ਢਿੱਲੋਂ ਸਾਹਿਬ ਸਾਰੀਆਂ ਕਾਲਸ ਮੈਂ ਕਰਾਂਗਾ ਜ਼ਰੂਰ ਵਾਰੀ ਵਾਰੀ ਔਨ ਦੀਅਰ ਲੇਕਿਨ ਉਸ ਤੋਂ ਪਹਿਲਾਂ ਸਾਡੇ ਪ੍ਰੀਵੀਅਸ ਕਾਲਰ ਜਸਜੀਤ ਸਿੰਘ ਉਹਨਾਂ ਨੇ ਸਵਾਲ ਪੁੱਛਿਆ ਸੀ ਉਹ ਸਾਡੇ ਮੈਂ ਬਿਜ਼ੀ ਹੋ ਗਿਆ ਸੀ ਸਪੌਂਸਰ ਦੇ ਨਾਲ ਉਹਨਾਂ ਨੇ ਸਵਾਲ ਇਹ ਪੁੱਛਿਆ ਕਿ ਜੀ ਜਿਹੜੇ ਇਹ ਦੱਸੋ ਕਿ ਜਿਹੜੇ ਇਹ ਬਿੱਲ ਹੈਗਾ ਇਹਦੇ ਵਿੱਚ ਜਿਹੜੇ ਮੁਸਲਿਮ ਲੋਕ ਆ ਰਹੇ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਮੇਰਾ ਜ਼ਾਤੀ ਨਜ਼ਰੀਆ ਹੈਗਾ ਹੈ ਕਿ ਜੇ ਉਹਦੇ ਵਿੱਚ ਉਹਨਾਂ ਉਹ ਇਹ ਸ਼ਾਮਿਲ ਕਰ ਲੈਂਦੇ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਾਇਨੋਰਟੀਜ਼ ਦਾ ਵਰਡ ਇਸਤੇਮਾਲ ਕਰ ਲੈਂਦੇ ਮੇਰਾ ਜ਼ਾਤੀ ਨਜ਼ਰੀਆ ਕਿ ਉਹਦੇ ਵਿੱਚ ਕੋਈ ਗਲਤ ਗੱਲ ਨਹੀਂ ਸੀਗੀ ਦੇਰ ਵਾਜ਼ ਨਥਿੰਗ ਰੋਂਗ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਜਦੋਂ ਇਹ ਵੀ ਅਮੈਂਡਮੈਂਟ ਹੀ ਹੈ ਇਹ ਵੀ ਅਮੈਂਡਮੈਂਟ ਹੈ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੀ ਬਿਲਕੁਲ ਐਗਜ਼ੈਂਪਸ਼ਨ ਮਿਲ ਸਕਦੀ ਹੈ ਪਰ ਕਿਆ ਇਹ ਕਰਨਾ ਸਹੀ ਸੀਗਾ ਬਿਲਕੁਲ ਸਹੀ ਸੀ ਇਟ ਇਜ਼ ਅ ਵੈਲਕਮ ਸਟੈਪ ਉਹਦੇ ਵਿੱਚ ਤੁਹਾਨੂੰ ਤੁਸੀਂ ਰੀਜ਼ਨ ਸਮਝੋ ਨਾ ਦੇਖੋ ਅੱਜ ਕੀ ਹੈ ਕਿ ਅੱਜ ਇੰਡੀਆ ਦੇ ਵਿੱਚ 39,000 ਹੈ ਚਲੋ ਇੱਕ ਮਿੰਟ ਲਈ ਡਿਸਕਸ਼ਨ ਸੀ 39,000 ਨਹੀਂ 40,000 ਲਾ ਲਈ ਹੁਣ 40,000 ਬੰਦਾ ਬੈਠਾ ਆ ਇਹ ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਦਿੱਤੀ ਜਾ ਰਹੀ ਹੈ ਐਜ਼ ਦਾ ਰੂਲ ਸਟੈਂਡ ਉਹ ਕਹਿੰਦੇ ਜੀ 40 ਦੇ 40,000 ਵਾਪਸ ਚਲੇ ਜਾਓ ਜੇ ਇਹ ਨਹੀਂ ਲੈ ਕੇ ਆਉਂਦੇ ਅਮੈਂਡਮੈਂਟ ਬਿੱਲ ਸੀ ਇਹ ਸਾਰੇ ਦੇ ਸਾਲੇ 40,000 ਨੂੰ ਸਾਰਿਆਂ ਨੂੰ ਉਹ ਕਹਿ ਰਹੇ ਸੀਗੇ ਕਿ ਤੁਸੀਂ ਭਾਈ ਸਾਹਿਬ ਵਾਪਸ ਜਾਓ ਆਪਣੀ ਜਿਹੜੀ ਵੀ ਕੰਟਰੀ ਤੋਂ ਆਏ ਹੋ ਤੁਹਾਨੂੰ ਉੱਥੇ ਉਹ ਮਾਰਦੇ ਆ ਕੁੱਟਦੇ ਆ ਜੋ ਮਰਜ਼ੀ ਕਰਦੇ ਆ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਜਿੱਥੋਂ ਆਏ ਆ ਇੰਡੀਆ ਦਾ ਰੂਲ ਹੈ ਹਰੇਕ ਕੰਟਰੀ ਦਾ ਆਪਣਾ ਰੂਲ ਹੈ ਨਾ ਤੁਹਾਨੂੰ ਵਾਪਸ ਉਹਨਾਂ ਨੇ ਵਾਪਸ ਭੇਜ ਦੇਣਾ ਹੁਣ ਤੁਸੀਂ ਕੈਨੇਡਾ ਤੋਂ ਜੇ ਇੰਡੀਆ ਵੀਜ਼ਾ ਲੈ ਕੇ ਜਾਂਦੇ ਹੋ ਤੁਸੀਂ ਇੰਡੀਆ ਦਾ ਵੀਜ਼ਾ ਤੁਹਾਡਾ 6 ਮਹੀਨੇ ਦਾ 1 ਸਾਲ ਦਾ ਤੁਸੀਂ 6 ਮਹੀਨੇ 1 ਸਾਲ ਤੋਂ ਉੱਪਰ ਸਟੇ ਕਰਦੇ ਹੋ ਇੰਡੀਆ ਕੋਲ ਰੂਲ ਹੈ ਉਹਨਾਂ ਨੇ ਤੁਹਾਨੂੰ ਚੱਕ ਕੇ ਵਾਪਸ ਡਿਪੋਰਟ ਕਰ ਦੇਣਾ ਦੇ ਵਿਲ ਡਿਪੋਰਟ ਯੂ ਬੈਕ ਟੂ ਕੈਨੇਡਾ ਕਈ ਲੋਕ ਡਿਪੋਰਟ ਹੋਏ ਨੇ ਕੈਨੇਡਾ ਠੀਕ ਹੈ ਜੇ ਤੁਹਾਡੇ ਕੋਲ ਪ੍ਰੋਪਰ ਵੀਜ਼ਾ ਨਹੀਂ ਹੈ ਡਾਕੂਮੈਂਟ ਨਹੀਂ ਹੈ ਤੁਹਾਨੂੰ ਕੈਨੇਡਾ ਵਾਪਸ ਡਿਪੋਰਟ ਕਰ ਦੇਣਗੇ ਇਸੇ ਤਰ੍ਹਾਂ ਇਹ ਜਿਹੜੇ 40,000 ਲੋਕ ਨੇ ਇਹਦੇ ਵਿੱਚ ਹਿੰਦੂ ਵਾਸਟ ਮੈਜੋਰਟੀ 'ਚ ਨੇ ਫਿਰ ਇਹਦੇ ਵਿੱਚ ਕੁਛ ਜਿਹੜੇ ਨੇ ਉਹ ਸਿੱਖ ਨੇ 5-7,000 ਸਿੱਖ ਵੀ ਹੈਗੇ ਨੇ ਇਹਦੇ ਵਿੱਚ ਬਾਕੀ ਤੇ ਬਿਲਕੁਲ ਕੋਈ ਤੁਸੀਂ ਲਾ ਲਓ ਕੋਈ ਜੀਊ ਜਾਂ ਕੋਈ ਪਾਰਸੀ ਮਾੜਾ ਮੋਟਾ ਕੋਈ ਹੈ ਐਸਾ ਕੋਈ ਜਾਂ ਤਾਂ ਇਹ ਹੋਵੇ ਨਾ ਜੀ ਅੱਜ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਜੀ ਆਹ ਦੇਖੋ ਜੀ ਆਹ 300 ਬੰਦੇ ਮੁਸਲਿਮ ਹੈਗੇ ਨੇ ਇਹ 300 ਬੰਦੇ ਮੁਸਲਿਮ ਪਾਕਿਸਤਾਨ ਤੋਂ ਆਏ ਨੇ ਇਹ ਐਪਲੀਕੇਸ਼ਨ ਲਗਾਈ ਬੈਠੇ ਨੇ ਇਹਨਾਂ 300 ਦੇ ਨਾਲ ਜੀ ਡਿਸਕ੍ਰਿਮੀਨੇਸ਼ਨ ਹੋ ਜਾਣੀ ਹੈ ਆਹ 300 ਬੰਦਾ ਪਾਕਿਸਤਾਨ ਤੋਂ ਮੁਸਲਿਮ ਆਇਆ ਤੇ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਜਾਣੀ ਹੈ ਜੀ ਇਹਨਾਂ ਨੂੰ ਤੁਸੀਂ ਸ਼ਾਮਿਲ ਕਰ ਲਓ ਜੀ ਵਿੱਚ 300 ਕੀ 100 ਵੀ ਨਹੀਂ ਹੈਗੇ ਕੋਈ ਉੱਥੇ ਕੋਈ ਰਿਫਿਊਜੀ ਕੈਂਪ ਲੱਗੇ ਹੋਏ ਨੇ ਦਿੱਲੀ ਦੇ ਵਿੱਚ ਦੱਸੋ ਨਾ ਕਿੱਥੇ ਰਿਫਿਊਜੀ ਇਹ ਤਾਂ ਵਿਚਾਰੇ ਸਾਰੇ ਰਿਫਿਊਜੀ ਕੈਂਪ ਲਾ ਕੇ ਬੈਠੇ ਨੇ ਆ ਜਿਹੜੇ ਬੰਦੇ ਨੇ ਹਜ਼ਾਰਾਂ ਦੀ ਤਾਦਾਦ ਚ ਹੈਗੇ ਨੇ, ਅੱਜ ਉੱਥੇ ਸਿੱਖ ਜਿਹੜੇ ਨੇ ਅਫਗਾਨਿਸਤਾਨ ਚੋਂ ਡੈਲੀਗੇਸ਼ਨ ਜਾ ਕੇ ਸ਼ੁਕਰੀਆ ਅਦਾ ਕਰ ਰਹੇ ਆ, ਨਾ ਉਹਨਾਂ ਦੇ ਬੱਚਿਆਂ ਨੂੰ ਕਿਤੇ ਉਹ ਮਿਲ ਰਹੀ ਹੈ, ਕਿਉਂਕਿ ਦਿੱਲੀ ਦੇ ਵਿੱਚ ਤੇ ਵੈਸੇ ਹੀ ਤੁਹਾਨੂੰ ਪਤਾ ਸਕੂਲਾਂ 'ਚ ਐਡਮਿਸ਼ਨ ਕਿੱਥੇ ਮਿਲਦੀ ਹੈ, ਉਹ ਨਾ ਉਹਨਾਂ ਨੂੰ ਕੋਈ ਨੌਕਰੀ ਮਿਲ ਰਹੀ ਹੈ ਪ੍ਰੋਪਰ, ਨਾ ਉਹਨਾਂ ਨੂੰ ਕੋਈ ਘਰ ਦੇ ਰਿਹਾ, ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਖਰੀਦ ਪਾ ਰਹੇ, ਉਹਨਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ, ਉਹ ਕਹਿੰਦੇ ਜੀ ਤੁਸੀਂ ਤਾਂ ਤੁਹਾਡੇ ਕੋਲ ਸਿਟੀਜ਼ਨਸ਼ਿਪ ਨਹੀਂ ਹੈਗੀ, ਕੀ ਪਤਾ ਤੁਹਾਨੂੰ ਕੱਲ੍ਹ ਨੂੰ ਡਿਪੋਰਟ ਹੀ ਨਾ ਕਰ ਦੇਣ। ਸੋ ਇਸ ਕਾਰਨ ਇਹ ਜਿਹੜੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੂੰ ਉਹਨਾਂ ਨੇ ਫਾਇਦਾ, ਇਹ ਵੈਲਕਮ ਸਟੈਂਪ ਆ ਵੀ ਜਿਹੜੇ ਲੋਕ ਉੱਥੇ ਬੈਠੇ ਸੀ ਉਹਨਾਂ ਨੂੰ ਫਾਇਦਾ ਮਿਲ ਗਿਆ। ਦੂਸਰਾ ਜਿਹੜਾ ਇਹ ਕਿਹਾ ਜਾ ਰਿਹਾ ਕਿ ਜੀ ਹਾਂਜੀ ਹੁਣ ਉੱਥੇ ਬੀਜੇਪੀ ਦੀ ਸਰਕਾਰ ਆ ਗਈ ਹੈ, ਉਹ ਹਿੰਦੂਆਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰ ਰਹੇ ਨੇ। ਇੰਟਰਸਟਿੰਗ ਪਾਰਟ ਇਸ ਸਟੋਰੀ ਦਾ ਇਹ ਹੈ ਕਿ 2014 ਦੇ ਉਹਨਾਂ ਨੇ ਮੈਨੀਫੈਸਟੋ 'ਚ ਲਿਖਿਆ ਸੀਗਾ, ਬੀਜੇਪੀ ਨੇ 2014 ਦੇ ਮੈਨੀਫੈਸਟੋ 'ਚ ਲਿਖ ਦਿੱਤਾ ਸੀਗਾ ਕਿ ਅਸੀਂ ਸਿਰਫ ਹਿੰਦੂਆਂ ਨੂੰ, ਉਹਨਾਂ ਨੇ ਇਹ ਗੱਲ ਕੀਤੀ ਸੀਗੀ ਕਿਉਂਕਿ ਹਿੰਦੂ ਵਾਸਟ ਮੈਜੋਰਿਟੀ ਸੀਗੇ, ਉਹਨਾਂ ਨੇ ਕਿਹਾ ਸੀ ਜਿੰਨੇ ਵੀ ਹਿੰਦੂ ਇੱਥੇ ਬੈਠੇ ਨੇ ਜਿਹੜੇ ਆ ਕੇ ਇੱਥੇ ਆਲਰੇਡੀ ਇੰਨੇ ਸਾਲਾਂ ਤੋਂ, ਕੋਈ 10 ਸਾਲ, ਦੇਖੋ ਜਿਹੜਾ ਬੰਦਾ ਕੋਈ 2001-2000 ਦੇ ਵਿੱਚ ਕੋਈ ਹਿੰਦੂ ਆਇਆ, ਕੋਈ 2000 ਦੇ ਵਿੱਚ ਸਿੱਖ ਆ ਗਿਆ, ਉਹਨਾਂ ਨੂੰ ਕੋਈ ਰੱਖਦੇ ਨਹੀਂ ਸੀਗੇ। ਸੋ ਉਹਨਾਂ ਨੇ 2014 ਦੇ ਵਿੱਚ ਇਹ ਕਹਿਤਾ ਸੀਗਾ ਕਿ ਜੇ ਕੋਈ ਵੀ ਹਿੰਦੂ ਆਏਗਾ, ਸਿਰਫ ਹਿੰਦੂ ਲਿਖਿਆ ਸੀ, ਉਹਨਾਂ ਨੂੰ ਅਸੀਂ ਇੱਥੇ ਦੀ ਸਿਟੀਜ਼ਨਸ਼ਿਪ ਦੇ ਦਿਆਂਗੇ। ਮੈਨੀਫੈਸਟੋ 'ਚ ਲਿਖਿਆ ਸੀ ਉਹਨਾਂ ਨੇ ਕਲੀਅਰ 2014 ਦੇ ਜਦੋਂ ਇਲੈਕਸ਼ਨ ਲੜੀ ਹੈ, ਉਹਨਾਂ ਨੇ ਬਾਅਦ ਦੇ ਵਿੱਚ ਹਿੰਦੂਆਂ ਤੋਂ ਇਲਾਵਾ ਬਾਕੀ ਜਿਹੜੇ 5 ਧਰਮ ਦੇ ਲੋਕ ਨੇ ਉਹ ਵੀ ਉਹਨਾਂ ਨੇ ਇਹਦੇ ਵਿੱਚ ਸ਼ਾਮਿਲ ਕਰ ਲਏ। ਇੰਟਰਸਟਿੰਗ ਚੀਜ਼ ਇੱਕ ਹੋਰ ਹੈ ਕਿ ਇਹ 2031-2015 ਤੱਕ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਨੇ ਦਿੱਤੀ ਹੈ। ਹੁਣ ਕੱਲ੍ਹ ਨੂੰ ਕੋਈ ਇਹ ਸੋਚਦਾ ਹੈ ਕਿ ਜੀ 2016 'ਚ ਕੋਈ ਆਇਆ, 17 'ਚ ਕੋਈ ਆਇਆ, 18 'ਚ ਕੋਈ ਆਇਆ, ਉਹਨੂੰ ਵੀ ਦਿੱਤੀ ਜਾਏਗੀ, ਨਹੀਂ, ਉਹਦੇ ਲਈ ਕੋਈ ਪ੍ਰੋਵੀਜ਼ਨ ਨਹੀਂ ਹੈ। ਹੁਣ ਕੱਲ੍ਹ ਨੂੰ ਜੇ ਕੋਈ ਇਹ ਸੋਚਦਾ ਹੈ ਕਿ ਜੀ ਹਾਂਜੀ ਹੁਣੇ ਰੂਲ ਬਣ ਗਿਆ ਅਤੇ ਅਸੀਂ ਹੁਣੇ ਹੀ ਪਾਕਿਸਤਾਨ ਤੋਂ ਕੋਈ ਹਿੰਦੂ ਫਟਾਫਟ ਉੱਥੇ ਆ ਜਾਣਗੇ ਜਾਂ ਉੱਥੋਂ ਬੰਗਲਾਦੇਸ਼ ਤੋਂ ਆ ਜਾਣਗੇ, ਨੋ, 2015 ਤੋਂ ਬਾਅਦ ਜਿਹੜੇ ਵੀ ਲੋਕ ਆਏ ਨੇ ਉਹਨਾਂ ਨੂੰ ਨਹੀਂ ਇਹ ਰਿਆਇਤ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਰੈਗੂਲਰ ਪ੍ਰੋਸੀਜਰ ਹੈ। ਅੱਛਾ, ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਕੱਲ੍ਹ ਨੂੰ ਸ਼ੋਏਬ ਮਲਿਕ ਕਹਿੰਦਾ ਹੈ ਕਿ ਮੈਂ ਸਾਨੀਆ ਮਿਰਜ਼ਾ ਨਾਲ ਵਿਆਹ ਕਰਾਇਆ ਜੀ, ਮੈਂ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ, ਉਹ ਲੈ ਲੈ, ਉਹਦੇ ਲਈ ਓਪਨ ਹੈਗਾ, ਤੁਸੀਂ ਪ੍ਰੋਸੀਜਰ ਖੁੱਲ੍ਹਾ ਹੋਇਆ, ਉਹ ਕੋਈ ਸ਼ਰਨਾਰਥੀ ਥੋੜ੍ਹੀ ਹੈ, ਰਿਫਿਊਜੀ ਕੇਸ ਥੋੜ੍ਹੀ ਉਹਦਾ ਲੱਗੇਗਾ ਕਿ ਸ਼ੋਏਬ ਮਲਿਕ ਕੋਈ ਡੇਰਾ ਥੋੜ੍ਹੀ ਲਾ ਕੇ ਬੈਠਾ, ਹੀ ਇਜ਼ ਅ ਗ੍ਰੇਟ ਕ੍ਰਿਕਟਰ, ਉਹਦੇ ਕੋਲ ਚੰਗਾ ਪੈਸਾ ਹੈ, ਸ਼ੋਏਬ ਮਲਿਕ ਕੋਲ ਸਾਰੀ ਉਮਰ ਪਾਕਿਸਤਾਨ ਵਾਸਤੇ ਖੇਡਦਾ ਰਿਹਾ, ਉਹਨੂੰ ਇਸ ਕੈਟੇਗਰੀ 'ਚ ਆਉਣ ਦੀ ਲੋੜ ਹੀ ਨਹੀਂ, ਉਹ ਤਾਂ ਸਿੱਧਾ ਅਪਲਾਈ ਕਰੇਗਾ ਦਿੱਲੀ ਜਾ ਕੇ ਕਿ ਜੀ ਮੇਰੀ ਵਾਈਫ ਸਾਨੀਆ ਮਿਰਜ਼ਾ ਹੈ, ਇਹ ਟੈਨਿਸ ਪਲੇਅਰ ਹੈ, ਅਸੀਂ ਦੁਬਈ ਰਹਿੰਦੇ ਸੀਗੇ, ਮੈਂ ਪਾਕਿਸਤਾਨ ਰਿਹਾ ਹੈ, ਇਹ ਇੰਡੀਆ ਰਹੀ ਹੈ, ਅਤੇ ਮੈਂ ਹੁਣ ਇੱਥੇ ਅਸੀਂ ਇੰਡੀਆ ਰਹਿਣਾ ਚਾਹੁੰਦੇ। ਉਹ ਕਹਿੰਦੇ ਠੀਕ ਹੈ ਜੀ, ਤੁਸੀਂ ਰੈਗੂਲਰ ਪੇਪਰ ਆਪਣੇ ਦਾਖਲ ਕਰੋ, ਸ਼ੋਏਬ ਮਲਿਕ ਮੁਸਲਿਮ ਹੈ, ਪਾਕਿਸਤਾਨੀ ਹੈ, ਉਹ ਇਸ ਕੈਟੇਗਰੀ 'ਚ ਆਏਗਾ ਹੀ ਨਹੀਂ ਕਿ ਤੁਸੀਂ ਰਿਫਿਊਜੀ, ਉਹ ਸ਼ੋਏਬ ਮਲਿਕ ਕੋਈ ਦਿੱਲੀ ਥੋੜ੍ਹੀ ਡੇਰੇ ਲਾ ਕੇ ਬੈਠਾ ਜੀ, ਮੈਂ 2000 ਤੋਂ, ਮੈਨੂੰ ਪਾਕਿਸਤਾਨ ਤੋਂ ਕੱਢ ਦਿੱਤਾ ਗਿਆ ਸੀ ਅਤੇ ਮੈਂ ਇਹਦੇ ਵਿੱਚ ਕੁਆਲੀਫਾਈ ਨਹੀਂ ਕਰ ਪਾਊਂਗਾ। ਐਨੀ ਪਾਕਿਸਤਾਨੀ ਮੁਸਲਿਮ ਕੈਨ ਸਟਿਲ ਗੋ ਟੂਡੇ ਐਂਡ ਗੋ ਥਰੂ ਦ ਰੈਗੂਲਰ ਪ੍ਰੋਸੀਜਰ, ਦੇ ਕੈਨ ਅਪਲਾਈ ਕਿ ਜੀ ਸਾਨੂੰ ਇੱਥੇ ਸਿਟੀਜ਼ਨਸ਼ਿਪ ਚਾਹੀਦੀ ਹੈ, ਉਹ ਪੇਪਰ ਦੇਖਣਗੇ ਕਿ ਅਸੀਂ ਦੇਣੀ ਹੈ ਕਿ ਨਹੀਂ ਦੇਣੀ ਸਿਟੀਜ਼ਨਸ਼ਿਪ, ਕੀ ਤੁਹਾਡੀ ਬਣਦੀ ਹੈ ਕਿ ਨਹੀਂ ਬਣਦੀ। ਸੋ ਇਸ ਕਾਰਨ ਜਿਹੜਾ ਹਿਊਮਨ ਕ੍ਰਾਈਮ ਮਚਾਇਆ ਜਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਇਹ ਬੱਸਾਂ ਨੂੰ ਅੱਗ ਲਾਉਂਦੇ, ਇਹਦੇ ਨਾਲ ਕੀ ਹੱਲ ਹੋਣਾ? ਮੇਰੇ ਖਿਆਲ ਨਾਲ 50 ਦੇ ਆਸ ਪਾਸ ਪਟੀਸ਼ਨ ਲੱਗ ਗਈਆਂ ਨੇ ਅਦਾਲਤ ਦੇ ਵਿੱਚ, ਅਦਾਲਤ ਦੇ ਵਿੱਚ ਬੜੇ ਬੜੇ ਵਕੀਲ ਹੈਗੇ ਨੇ, ਉਹ ਜਾ ਕੇ ਲੜਾਈਆਂ ਲੜਨਗੇ। ਹੁਣ ਕਾਂਗਰਸ ਦੇ ਕਿੰਨੇ ਵਕੀਲ ਲੜ ਰਹੇ ਨੇ, ਹੋਰ ਬਹੁਤ ਸਾਰੇ ਲੋਇਰ ਹੈਗੇ ਨੇ ਜਿਨ੍ਹਾਂ ਨੇ ਪਟੀਸ਼ਨਾਂ ਦਾਖਲ ਕਰ ਦਿੱਤੀਆਂ ਨੇ, ਉਹ ਹੁਣ ਅਦਾਲਤ ਦੇ ਵਿੱਚ ਪੇਪਰ ਦਾਖਲ ਹੋਣਗੇ, ਪਟੀਸ਼ਨਾਂ ਲੱਗੀਆਂ। ਅੱਛਾ, ਪ੍ਰੈਜੀਡੈਂਟ ਦੇ ਸਾਈਨ ਹੋਣ ਦੇ ਬਾਵਜੂਦ ਹਜੇ ਇਹਨੂੰ ਐਕਟ ਨਹੀਂ, ਐਕਟ ਬਣ ਗਿਆ ਹੈ ਪਰ ਇਹਨੂੰ ਹਜੇ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ, ਕਿਉਂਕਿ ਅਦਾਲਤ ਨੇ ਹਜੇ ਫਿਲਹਾਲ ਕਿਹਾ ਜੀ ਅਸੀਂ ਸੁਣਵਾਈਆਂ ਕਰ ਲਈਏ ਜਰਾ ਇਹਨਾਂ ਦੀਆਂ। ਪਰ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਹੈ, ਉਹਨਾਂ ਕਿਹਾ ਕਿ ਜੇ ਤੁਸੀਂ ਆ ਬੱਸਾਂ ਸਾੜਨੀਆਂ, ਜੇ ਤੁਸੀਂ ਆ ਗੱਡੀਆਂ ਨੂੰ ਅੱਗਾਂ ਲਾਉਣੀਆਂ, ਤੇ ਫਿਰ ਸਾਡੇ ਕੋਲ ਨਾ ਆਓ, ਅਦਾਲਤੀ ਕਾਰਵਾਈ, ਤੁਸੀਂ ਪ੍ਰੋਟੈਸਟ ਕਰੋ, ਪੀਸਫੁਲ ਪ੍ਰੋਟੈਸਟ ਕਰੋ, ਪਰ ਜੇ ਤੁਸੀਂ ਬੱਸਾਂ ਸਾੜਨੀਆਂ, ਅੱਗਾਂ ਲਾਉਣੀਆਂ, ਫਿਰ ਤੁਸੀਂ ਉਹਦੇ ਨਾਲ ਫਿਰ ਕੋਈ ਜੇ ਕਹੋ ਜੀ ਹਾਂਜੀ ਬੱਸਾਂ ਨੂੰ ਸਾੜ ਕੇ ਅਸੀਂ ਇਹਨਾਂ ਨੂੰ ਅੱਗ ਲਾ ਕੇ ਅਸੀਂ ਇਸ ਤਰ੍ਹਾਂ ਕਰਾਂਗੇ, ਉਹ ਨਹੀਂ ਕੋਈ ਫਾਇਦਾ ਉਹਦਾ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਜੁਦਵੀਰ ਜੀ ਤੇ ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੁਦਵੀਰ ਜੀ, ਪਹਿਲਾਂ ਤਾਂ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਇੰਨੀ ਪਹਿਲਾਂ ਹੀ ਜਿਹੜਾ ਤੁਸੀਂ ਜਿੱਦਾਂ ਦੱਸਿਆ ਕਿ ਜਿਹੜਾ ਮੈਨੀਫੈਸਟ ਉਹਦੇ ਵਿੱਚ ਹਿੰਦੂ ਸ਼ਬਦ ਨਹੀਂ ਲਾਤਾ ਸੀ। ਜੁਦਵੀਰ ਜੀ, ਉਹ ਸਹੀ ਆ, ਜਿੱਦਾਂ ਗਲਤ ਥੋੜੋ ਆ ਉਹ, ਜੇ ਹੁਣ ਸਾਰਿਆਂ ਨੂੰ ਮਨੋਰਟੀ ਰੱਖਣ ਤੇ ਵੋਟਾਂ ਥੋੜੋ ਮਿਲਣੀਆਂ ਨਾ, ਉਹਨਾਂ ਵੋਟਾਂ ਤਾਂ ਤਾਂ ਹੀ ਮਿਲਣੀਆਂ ਜੇ ਹਿੰਦੂ ਸ਼ਬਦ ਵਿੱਚ ਪਾਊਗੇ ਤੇ ਮੁਸਲਿਮ ਸ਼ਬਦ ਵਿੱਚੋਂ ਬਾਹਰ ਕੱਢੂਗੇ। ਸੋ ਅਗਲਿਆਂ ਨੂੰ ਤਾਂ ਵੋਟਾਂ ਆਇਆ, ਦੇਸ਼ ਦਾ ਉੱਥੇ ਫਿਕਰ ਕਿਹਨਾਂ ਨੂੰ ਆ? ਬਾਕੀ ਜੁਦਵੀਰ ਜੀ, ਜਿਹੜੀ ਵਾਇਲੈਂਸ ਆ, ਚਲੋ ਮਾੜੀ ਆ, ਨਹੀਂ ਪਬਲਿਕ ਪ੍ਰੋਪਰਟੀ ਹੁੰਦੀ ਆ, ਇਹਦੇ ਕੋਈ ਵੀ ਹੱਕ 'ਚ ਨਹੀਂ, ਪਰ ਬੱਸਾਂ 'ਚ 50-100 ਸਾੜੀਆਂ, ਮੈਨੂੰ ਲੱਗਦਾ 200 ਬੰਦਾ ਵਾਇਲੈਂਸ ਕਰ ਰਿਹਾ ਹੋਊਗਾ। ਜਿਹੜੀ ਪ੍ਰੋਟੈਸਟ ਆ ਉਹ ਤਾਂ ਲੱਖਾਂ ਲੋਕ ਕਰ ਰਹੇ ਆ ਜੁਦਵੀਰ ਜੀ, ਸਾਰੇ ਥੋੜੋ ਕਿਤੇ ਵਾਇਲੈਂਸ
ਤੇ ਬਾਕੀ ਜਗਵੀਰ ਜੀ ਮੈਂ ਚੌਹਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਉਹਨੇ ਕੱਲ ਮੇਰੇ ਜਿਹੜਾ ਕੁਐਸਚਨ ਹੈ ਉਹ ਤੇ ਸਵਾਲ ਕੀਤਾ ਸੀ, ਇੱਦਾਂ ਬਹੁਤ ਚੰਗਾ ਲੱਗਦਾ ਜਦੋਂ ਲੋਕ ਚੰਗੀ ਭਾਸ਼ਾ ਦੇ ਵਿੱਚ ਸਵਾਲ ਕਰਦੇ ਆ। ਬਜ ਵੇਲੇ ਉੱਦਾਂ ਆਪਣੇ ਪਹਿਲਾਂ ਟੋਰਾਂਟੋ 'ਚ ਰਿਵਾਜ਼ ਹੁੰਦਾ ਸੀ ਲੋਕ ਗੁੱਸੇ ਹੋ ਜਾਂਦੇ ਸੀ ਜਦੋਂ ਇੱਥੇ ਸਵਾਲ ਕਰੇ। ਮੇਰੇ ਖਿਆਲ ਜਿਹੜਾ ਬਾਬੇ ਨਾਨਕ ਦਾ ਅਸਲੀ ਸਿੱਖ ਆ ਉਹ ਤਾਂ ਸਵਾਲ ਦੇ ਖੁਸ਼ ਹੁੰਦਾ, ਕਿਉਂਕਿ ਬਾਬਾ ਨਾਨਕ ਤਾਂ ਸਿੱਧ ਗੋਸ਼ਤ ਪੂਰੇ ਸਵਾਲਾਂ ਤੇ ਲੈ ਗਿਆ ਸੀ। ਇਹ ਗੱਲ ਵੱਖਰੀ ਆ ਕਿ ਅਸੀਂ ਕਦੀ ਬਾਬੇ ਨਾਨਕ ਤੋਂ ਪਾਣੀ ਕਢਾਈ ਜਾਂਦੇ ਧਰਤੀ ਚੋਂ, ਕਦੀ ਉਹ ਤੋਂ ਦੂਜਾ ਆਪਣੇ ਉਹਦੇ ਸਿਰ ਤੇ ਸੱਪ ਦੀ ਛਾਂ ਕਰੀ ਜਾਂਦੇ ਆ। ਉਹ ਬਾਬਾ ਨਾਨਕ ਤਾਂ ਬਹੁਤ ਪ੍ਰੈਕਟੀਕਲ ਸੀ, ਉਹ ਮੇਰਾ ਖਿਆਲ ਉਹ ਸਵਾਲ ਸੁਣ ਕੇ ਬੜਾ ਖੁਸ਼ ਹੁੰਦਾ ਸੀ, ਉਦੋਂ ਕਈ ਕਈ ਦਿਨ ਮੈਨੂੰ ਲੱਗਦਾ ਉਹ ਜਵਾਬ ਵੀ ਦਿੰਦਾ ਰਹਿੰਦਾ ਹੁੰਦਾ ਸੀ। ਇਹ ਗੱਲਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਜ਼ਰੂਰੀ। ਥੈਂਕ ਯੂ ਚੌਹਾਨ ਸਾਹਿਬ ਤੁਸੀਂ ਸਵਾਲ ਕੀਤਾ ਜੀ। ਤੇ ਬਾਕੀ ਜਗਵੀਰ ਜੀ ਮੈਂ ਹੁਣ ਉਹਨਾਂ ਦਾ ਜਿਹੜਾ ਉਹਨੇ ਸਵਾਲ ਕੀਤਾ ਸੀ ਔਰ ਜਿਹੜਾ ਅੱਜ ਵੀ ਸਾਡੇ ਪਹਿਲੇ ਕਾਲਰ ਆਏ ਸੀ, ਉਹਨੇ ਕਿਹਾ ਸੀ ਕਿ ਸੀਨੀਅਰ ਰਿਫਿਊਜੀ ਕਿੱਦਾਂ ਆ। ਜਿਹੜਾ ਜਗਵੀਰ ਜੀ ਉਹ ਤੁਹਾਨੂੰ ਨੰਬਰ ਆ, ਮੈਨੂੰ ਤਾਂ ਉਹ ਕਿਤੇ ਲੱਭਾ ਨਹੀਂ। ਮੇਰੇ ਖਿਆਲ ਜਿਹੜੀ ਇੱਥੇ ਕਨੇਡਾ ਦੇ ਵਿੱਚ ਇਸ ਗੱਲ ਦੀ ਮਨਾਹੀ ਆ ਕਿ ਜਿਹੜੀ ਸਟੈਟਕੈਮ ਦੀ ਮੈਂ ਵੈਬਸਾਈਟ ਦੇਖ ਰਿਹਾ ਸੀ ਉਹ ਰਿਲੀਜਨ ਦੇ ਆਧਾਰ 'ਤੇ